ਤੇਰਾ ਚਾਰੇ ਲੰਗਾਂ ਲੈ ਤੁਰੇ ਨਿਸ ਦਿਨ ਨਹਿ ਥਕਾਏ ਹੋਲੀ ਹੋਲੀ ਜਿਉਂ ਕਹਿ ਤਿਮ ਤਿਮ ਦੋਲ ਕਮਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਪਤਿਤ ਪਾਵਨ ਭਗਤ ਵਾਛਲ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਔਰ ਪਾਵਨ ਚਰਨਾ ਕਮਲਾਂ ਵਿਚ ਹਾਜ਼ਰੀਆਂ ਭਰ ਕੇ ਕਥਾ ਨਿਤਾ ਪ੍ਰਤ ਹੋਤ ਹੈ ਸੁਨਹੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਗੁਰੂ ਪੰਥ ਦੀ ਐਸੀ ਕਲਿਆਣਕਾਰਕ ਕਥਾ ਬਹੁਤ ਹੀ ਪਿਆਰ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਮੀਰ ਮੰਨੂ ਨੇ ਲਾਹੌਰ ਤੇ ਕਬਜ਼ਾ ਕੀਤਾ, ਸ਼ਾਹ ਨਵਾਜ਼ ਨੂੰ ਲਾਹੌਰ ਤੋਂ ਭਜਾਇਆ ਹੈ ਔਰ ਪਾਪੀ ਲਖਪਤ ਰਾਏ ਜੋ ਖਾਲਸੇ ਦਾ ਵਿਰੋਧੀ ਹੈ ਜਿਹਨੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ ਇਹਨੂੰ ਗ੍ਰਿਫ਼ਤਾਰ ਕਰਕੇ 30 ਲੱਖ ਟਕਾ ਜੁਰਮਾਨਾ ਇਹਦੇ ਤੇ ਲਾਇਆ ਜਿਹਦੇ ਚੋਂ 20 ਲੱਖ ਟਕਾ ਜੁਰਮਾਨਾ ਇਹਨੇ ਭਰਿਆ, ਬਾਕੀ ਦਾ 10 ਲੱਖ ਟਕਾ ਦੀਵਾਨ ਕੌੜਾ ਮੱਲ ਜੀ ਉਹਨਾਂ ਨੇ ਭਰ ਕੇ ਇਹਨੂੰ ਆਪਣੇ ਸਿੱਖਾਂ ਦੇ ਹਵਾਲੇ ਕਰਕੇ ਇਹਦੇ ਕੋਲੋਂ ਸਿੱਖਾਂ ਦੀਆਂ ਸ਼ਹਾਦਤਾਂ ਦਾ ਬਦਲਾ ਲਿਆ ਔਰ ਮੀਰ ਮੰਨੂ ਨੇ ਦੀਵਾਨ ਕੌੜਾ ਮੱਲ ਨੂੰ ਆਪਣੇ ਕੋਲ ਆਪਣਾ ਦੀਵਾਨ ਥਾਪਿਆ। ਇਧਰ ਸਿੰਘਾਂ ਨੇ ਖਾਲਸੇ ਨੇ ਵਿਚਾਰ ਕੀਤੀ ਕਿ ਆਪਾਂ ਜੰਗਲਾਂ ਦੀਆਂ ਝੱਲਾਂ ਵਿਚ ਕਦੋਂ ਤੱਕ ਲੜਦੇ ਰਹਾਂਗੇ, ਸਾਨੂੰ ਲੜਨ ਵਾਸਤੇ ਕੋਈ ਇਹੋ ਜਿਹੀ ਚਾਰ ਦੀਵਾਰੀ ਚਾਹੀਦੀ ਹੈ, ਕਿਲਾ ਚਾਹੀਦਾ ਜਿੱਥੇ ਅਸੀਂ ਲੜ ਕੇ ਵੈਰੀਆਂ ਦਾ ਮੁਕਾਬਲਾ ਕਰ ਸਕੀਏ। ਉਹ ਕਿਲਾ ਕਿੱਥੇ ਬਣਾਇਆ ਜਾਵੇ? ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਵਿੱਤਰ ਧਰਤੀ ਹੋਰ ਕਿਹੜੀ ਹੋ ਸਕਦੀ ਹੈ? ਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਹੈ, ਉੱਥੇ ਕਿਲਾ ਬਣਾਵਾਂਗੇ, ਦੁਸ਼ਮਣ ਨਾਲ ਲੜਦਿਆਂ ਜੇ ਸ਼ਹੀਦ ਵੀ ਹੋਵਾਂਗੇ ਤਾਂ ਸਾਨੂੰ ਬੈਕੁੰਠ ਦੀ ਪ੍ਰਾਪਤੀ ਹੋਵੇਗੀ ਔਰ ਮੁੜ ਕੇ ਫੇਰ ਗੁਰਸਿੱਖਾਂ ਦੇ ਘਰ ਵਿਚ ਜਨਮ ਮਿਲੇਗਾ, ਜਿਉਂਦੇ ਰਹਾਂਗੇ ਤੇ ਦੁਨੀਆਂ ਦੀ ਧਰਤੀ ਦੀ ਪਾਤਸ਼ਾਹੀ ਪ੍ਰਾਪਤ ਕਰਾਂਗੇ। ਵਿਚਾਰ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 5 ਸਰੋਵਰ ਨੇ, 5 ਸਰੋਵਰਾਂ ਚੋਂ ਕੋਈ ਵੀ ਇੱਕ ਸਰੋਵਰ ਚੁਣ ਲਓ ਜਿੱਥੇ ਕਿਲਾ ਉਸਾਰਿਆ ਜਾਏ। ਵਿਚਾਰ ਕੀਤੀ ਕਿ ਸ੍ਰੀ ਰਾਮਸਰ ਸਾਹਿਬ ਵਾਲਾ ਜੋ ਪਾਵਨ ਸਰੋਵਰ ਹੈ ਉਹਦੇ ਕਿਨਾਰੇ ਤੇ ਕਿਲੇ ਦੀ ਆਰੰਭਤਾ ਕੀਤੀ ਜਾਏ। ਅਰਦਾਸ ਕਰਕੇ ਖਾਲਸੇ ਨੇ ਕਿਲੇ ਦੀ ਆਰੰਭਤਾ ਕੀਤੀ ਹੈ, ਆਪ ਹੀ ਸਾਰੇ ਸਿੰਘਾਂ ਨੇ ਆਪਣੇ ਹੱਥੀਂ ਸੇਵਾ ਕੀਤੀ ਕਿਉਂਕਿ ਵਿੱਚ ਕਈ ਸਿੰਘ ਆਪ ਹੀ ਰਾਜ ਮਿਸਤਰੀ ਵੀ ਨੇ, ਆਪ ਹੀ ਮਜ਼ਦੂਰਾਂ ਦਾ ਕੰਮ ਕਰ ਰਹੇ ਨੇ, ਸਾਰੇ ਰਲ ਕੇ ਇਸ ਕਿਲੇ ਦੀ ਉਸਾਰੀ ਕਰ ਰਹੇ ਨੇ ਜਿਹਦਾ ਨਾਮ ਪਹਿਲਾਂ ਰਾਮ ਰੌਣੀ ਰੱਖਿਆ ਸੀ, ਬਾਅਦ ਵਿੱਚ ਇਸ ਕਿਲੇ ਦਾ ਨਾਮ ਰਾਮਗੜੀਆਂ ਦਾ ਕਿਲਾ ਕਰਕੇ ਵੀ ਪ੍ਰਸਿੱਧ ਹੋਇਆ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪੰਥ ਦਾ ਇਹ ਪਵਿੱਤਰ ਇਤਿਹਾਸ ਹੈ, ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹੇਰਾ ਚਾਰੇ ਲੰਗਾਂ ਲੈ ਤੁਰੇ ਨਿਸ ਦਿਨ ਨਾਏ ਥਕਾਏ।
ਸਿੰਘਾਂ ਨੇ ਵੇਖਦਿਆਂ ਵੇਖਦਿਆਂ ਕੁਝ ਹੀ ਸਮੇਂ ਵਿਚ ਕੁਝ ਹੀ ਦਿਨਾਂ ਦੇ ਵਿਚ ਚਾਰੇ ਲੰਗਾਂ ਦਾ ਮਤਲਬ ਹੈ ਕਿ ਚਾਰੇ ਦੀਵਾਰਾਂ ਜਿਹੜੀਆਂ ਚਾਰੇ ਪਾਸੇ ਦੀਆਂ ਕਿਲੇ ਦੀਆਂ ਚਾਰ ਦੀਵਾਰਾਂ ਨੇ ਉਹ ਚਾਰਾਂ ਨੂੰ ਇੱਕ ਬਰਾਬਰ ਉਸਾਰੀ ਦੇ ਵਿਚ ਉਸਾਰਿਆ ਹੈ ਔਰ ਕੁਝ ਸਮੇਂ ਵਿਚ ਕੁਝ ਦਿਨਾਂ ਦੇ ਵਿਚ ਹੀ ਉਹਨਾਂ ਚਾਰੇ ਲੰਗਾਂ ਨੂੰ ਕਾਫੀ ਉੱਚਾ ਤੁਕ ਚੁੱਕ ਕੇ ਲੈ ਗਏ ਔਰ ਰਾਤ ਦਿਨ ਇਹ ਸੇਵਾ ਚੱਲਦੀ ਰਹਿੰਦੀ। ਰਾਤ ਨੂੰ ਵੀ ਸਿੰਘ ਬਣਾਉਂਦੇ ਨੇ ਕਿਲਾ ਕਿਉਂਕਿ ਕੋਈ ਪਤਾ ਨਹੀਂ ਦੁਸ਼ਮਣ ਕਦੋਂ ਹਮਲਾ ਕਰਦੇ। ਇਸ ਕਰਕੇ ਸਿੰਘ ਬੜੀ ਛੇਤੀ ਨਾਲ ਕਿਲ੍ਹਾ ਉਸਾਰ ਰਹੇ ਨੇ, ਰਾਤ ਦਿਨ ਸੇਵਾ ਕਰਦਿਆਂ ਨਹੀਂ ਥੱਕਦੇ।
ਹੌਲੀ ਹੌਲੀ ਜਿਉਂ ਕਹਿ ਤਿਮ ਤਿਮ ਦੌਲ ਕਮਾਏ।
ਸਗਵਾ ਜੇ ਕੋਈ ਕਹਿੰਦਾ ਵੀ ਹੌਲੇ ਹੌਲੇ ਕਰੋ ਸੇਵਾ, ਸਹਿਜੇ ਸਹਿਜੇ ਉਸਾਰੀ ਕਰੋ, ਸਗੋਂ ਹੋਰ ਤੇਜ਼ੀ ਨਾਲ ਕਰਦੇ ਨੇ। ਜੇ ਉਹਨਾਂ ਨੂੰ ਕੋਈ ਹੌਲੀ ਕਹਿੰਦਾ ਤੇ ਹੋਰ ਉਦਮ ਦੇ ਨਾਲ ਦੌੜ ਦੌੜ ਕੇ ਭੱਜ ਭੱਜ ਕੇ ਕੋਈ ਇੱਟਾਂ ਲਿਆ ਰਿਹਾ, ਕੋਈ ਚੂਨਾ ਲਿਆ ਰਿਹਾ, ਕੋਈ ਚੂਨਾ ਪੀਸ ਰਿਹਾ, ਕੋਈ ਆਵੇ ਪਕਾ ਰਿਹਾ, ਏਦਾਂ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਹਨ।
ਬੁਰਜ ਦਰਵਾਜ਼ੇ ਮਨਾਇਓ ਬੜ ਖਾਸ।
ਕਿਲੇ ਦੇ ਚਾਰੇ ਪਾਸੇ ਬੁਰਜ ਵੀ ਬਣਾਏ ਨੇ, ਖਾਸ ਜਿਹੜਾ ਵੱਡਾ ਦਰਵਾਜ਼ਾ ਮੁੱਖ ਦਰਵਾਜ਼ਾ ਉਹ ਵੀ ਬਣਾਇਆ ਹੈ। ਆਪਣਾ ਮਰਨਾ ਮੰਡ ਕੇ ਇਸ ਜਗ੍ਹਾ ਦੇ ਉੱਤੇ ਵੱਸ ਕੇ ਜੇ ਹੁਣ ਦੁਸ਼ਮਣ ਆਏਗਾ ਤੇ ਇਸ ਕਿਲੇ ਦੀ ਓਟ ਲੈ ਕੇ ਆਸਰਾ ਲੈ ਕੇ ਦੁਸ਼ਮਣ ਨਾਲ ਲੜਾਂਗੇ।
ਲੱਭਿਓ ਕਿਚ ਖਰਚ ਸੁਪਾਇਓ।
ਜਿਹੜਾ ਕੁਝ ਲੱਭਿਆ, ਕਿਉਂਕਿ ਕਿਲੇ ਦੇ ਵਿੱਚ ਜਿੱਥੇ ਫੌਜ ਹੋਣੀ ਚਾਹੀਦੀ ਹੈ ਉੱਥੇ ਫੌਜ ਵਾਸਤੇ ਛਕਣ ਛਕਾਣ ਵਾਸਤੇ ਰਸਤਾ ਬਸਤਾ ਵੀ ਚਾਹੀਦੀਆਂ ਸਨ। ਸਿੰਘਾਂ ਨੂੰ ਜੋ ਕੁਝ ਲੱਭਿਆ, ਰਸਤਾ ਬਸਤਾ, ਲੰਗਰ ਪ੍ਰਸ਼ਾਦੇ ਵਾਸਤੇ ਜਾਂ ਕੋਈ ਸ਼ਸਤਰ ਲੱਭੇ, ਉਹ ਚੁੱਕ ਚੁੱਕ ਕੇ ਅੰਦਰ ਇਕੱਠਾ ਕਰਕੇ ਰੱਖਣ ਲੱਗੇ।
ਜੋ ਭੁਜ ਚਾਇਓ
ਤੇ ਕਹਿੰਦੇ ਜਿਹੜਾ ਬਾਹਰੋਂ ਲੁੱਟ ਮਾਰ ਕਰਕੇ ਲਿਆਏ ਸਨ ਸਿੰਘ ਨੇੜੇ ਤੇੜੇ ਦੇ ਨਗਰਾਂ ਦੇ ਵਿੱਚੋਂ, ਹੱਲਾ ਕਰਕੇ ਤੁਰਕਾਂ ਕੋਲੋਂ ਵੀ ਕੋਈ ਸਮਾਨ ਸਬਾਬ ਲੁੱਟ ਕੇ ਲਿਆਂਦਾ ਸੀ, ਉਹ ਸਾਰਾ ਸਬਾਬ ਸਾਰਾ ਸਮਾਨ ਬਹੁਤਾ ਨਹੀਂ ਸੀਗਾ, ਥੋੜਾ ਸਮਾਨ ਨਹੀਂ ਸੀਗਾ, ਥੋੜੀ ਰਸਤ ਬਸ ਸੀ, ਉਹ ਸਾਰੀ ਇਕੱਠੀ ਕਰਕੇ ਅੰਦਰ ਕਿਲੇ ਦੇ ਵਿੱਚ ਰੱਖੀ ਹੈ।
ਚਾਰ ਓਰ ਤੇ ਰੋਣੀ ਬਣਾਏ, ਇਸ ਕਰ ਰੋਣੀ ਨਾਮ ਸਦਾਏ।
ਇਸ ਕਿਲੇ ਦੇ ਚਾਰੇ ਪਾਸੇ ਇੱਕ ਖਾਈ ਵੀ ਬਣਾਈ ਆ ਸਿੰਘਾਂ ਨੂੰ, ਉਹਨੂੰ ਕਹਿੰਦੇ ਨੇ ਰੌਣੀ। ਰੌਣੀ ਦਾ ਮਤਲਬ ਹੁੰਦਾ ਵੀ ਖਾਈ ਬਣਾ ਕੇ ਵਿੱਚ ਪਾਣੀ ਛੱਡ ਦੇਣਾ। ਪਾਣੀ ਛੱਡਣ ਦਾ ਮਤਲਬ ਹੁੰਦਾ ਕਿ ਦੁਸ਼ਮਣ ਸੁਰੰਗ ਨਾ ਲਾ ਸਕੇ, ਦੂਜਾ ਦੁਸ਼ਮਣ ਪੌੜੀਆਂ ਲਾ ਕੇ ਉੱਤੇ ਕੰਧ ਤੇ ਨਾ ਚੜ ਸਕੇ। ਉਹ ਡੂੰਘੀ ਖਾਈ ਆਲੇ ਦੁਆਲੇ ਬਣਾ ਦਿੱਤੀ ਜਾਂਦੀ ਸੀ, ਉਹਦੇ ਚ ਪਾਣੀ ਛੱਡ ਦਿੱਤਾ ਜਾਂਦਾ ਸੀ। ਤੋ ਸਿੰਘਾਂ ਨੇ ਵੀ ਇਸ ਕਿਲੇ ਦੇ ਚਾਰੇ ਪਾਸੇ ਰੌਣੀ ਬਣਾਈ ਹੈ, ਉਹਦੇ ਚ ਪਾਣੀ ਛੱਡ ਦਿੱਤਾ, ਇਸੇ ਕਰਕੇ ਇਸ ਕਿਲੇ ਦਾ ਨਾਮ ਰਾਮ ਰੌਣੀ ਕਰਕੇ ਪ੍ਰਸਿੱਧ ਹੋਇਆ, ਕਿਉਂਕਿ ਰੌਣੀ ਬਣੀ ਸੀ ਚਾਰੇ ਪਾਸੇ, ਇਸੇ ਕਰਕੇ ਦਾ ਨਾਮ ਰਾਮ ਰੌਣੀ ਰੱਖਿਆ ਹੈ।
ਗਿਰਦੇ ਲਏ ਹੋਏ ਮੋਰਚੇ ਪੁਟਾਏ,
ਚਾਰੇ ਪਾਸੇ ਸਿੰਘਾਂ ਨੇ ਮੋਰਚੇ ਵੀ ਪੁੱਟ ਲਏ, ਚਾਰੇ ਪਾਸੇ ਮੋਰਚੇ ਵੀ ਕਿਲੇ ਦੇ ਵਿੱਚ ਬਣਾ ਲਏ।
ਖਾਈ ਲਈ ਅਤ ਗੈਰ ਕਰਾਏ,
ਜਿਹੜੀ ਚਾਰੇ ਪਾਸੇ ਕਿਲੇ ਦੇ ਖਾਈ ਪੁੱਟੀ ਆ ਉਹ ਬੜੀ ਡੂੰਘੀ ਪੁੱਟੀ ਹੈ, ਤਾਂ ਜੋ ਕੋਈ ਦੁਸ਼ਮਣ ਵਿੱਚ ਸੁਰੰਗ ਨਾ ਲਾ ਸਕੇ, ਪਾੜਾ ਨਾ ਲਾ ਸਕੇ ਕੰਧਾਂ ਨੂੰ। ਇਹੋ ਜਿਹੇ ਢੰਗ ਨਾਲ ਡੂੰਘੀ ਜਿਹੜੀ ਹੈ ਉਹ ਖਾਈ ਪੁੱਟੀ ਹੈ।
ਆਪੇ ਪੱਟੇ ਆਪ ਸਾਰਾ,
ਸਿੰਘ ਆਪ ਹੀ ਆਪਣੇ ਹੱਥੀ ਖਾਈ ਪੁੱਟਦੇ ਨੇ, ਆਪ ਹੀ ਸਵਾਰਦੇ ਨੇ, ਆਪ ਹੀ ਬਣਾਉਂਦੇ ਹਨ।
ਰਾਜ ਮਜ਼ਦੂਰ ਸਿੰਘ ਗੁਰੂ ਪਿਆਰੇ,
ਆਪ ਹੀ ਵਿੱਚ ਰਾਜ ਮਜ਼ਦੂਰ ਨੇ, ਆਪ ਹੀ ਰਾਜ ਮਿਸਤਰੀ ਨੇ, ਆਪ ਹੀ ਮਜ਼ਦੂਰ ਨੇ, ਆਪ ਹੀ ਸਾਰਾ ਕੰਮ ਆਪਣੇ ਹੱਥਾਂ ਨਾਲ ਆਪਣੀ ਮਰਜ਼ੀ ਮੁਤਾਬਕ ਕਰ ਰਹੇ ਨੇ।
ਰਾਤ ਦਿਵਸ ਕਰ ਕੰਧ ਚਿਨਾਏ,
ਰਾਤ ਦਿਨ ਇੱਕ ਕਰਕੇ, ਰਾਤ ਨੂੰ ਵੀ ਸਿੰਘਾਂ ਨੇ ਕੰਮ ਨਹੀਂ ਰੋਕਿਆ, ਮਸ਼ਾਲਾਂ ਬਾਲ ਕੇ ਰਾਤ ਨੂੰ ਵੀ ਉਸਾਰੀ ਕਰਦੇ ਰਹੇ, ਤੇ ਉਸਾਰੀ ਕਰਦਿਆਂ ਕਰਦਿਆਂ ਚਾਰੇ ਪਾਸੇ ਦੀਆਂ ਕੰਧਾਂ ਚਿਣ ਕੇ ਤਿਆਰ ਕਰ ਦਿੱਤੀਆਂ।
ਕਿਛਕ ਆਸਰੋ ਲਿਓ ਬਣਾਏ,
ਕੋਈ ਬਹੁਤਾ ਮਜ਼ਬੂਤ ਕਿਲਾ ਨਹੀਂ ਸੀ ਕਿ ਬੜਾ ਵੱਡਾ ਕਿਲਾ ਸੀ, ਬਸ ਮਾੜਾ ਮੋਟਾ ਜਿਹਾ ਆਸਰਾ ਜਿਹਾ ਬਣਾਇਆ ਕੰਧਾਂ ਆਲੇ ਦੁਆਲੇ, ਕਿ ਚਲੋ ਦੁਸ਼ਮਣ ਨੂੰ ਰੋਕਣ ਵਾਸਤੇ ਦੁਸ਼ਮਣ ਗੋਲੀਆਂ ਚਲਾਉਣ, ਗੋਲੇ ਚਲਾਉਣ ਤੇ ਉਹਨਾਂ ਨੂੰ ਰੋਕਿਆ ਜਾ ਸਕੇ, ਕਿਉਂਕਿ ਮੋਰਚਾ ਬਣਾਇਆ। ਇਹ ਤਕਰੀਬਨ ਇੱਕ ਪ੍ਰਕਾਰ ਦਾ ਮੋਰਚਾ ਹੀ ਹੈ ਜਿਹੜਾ ਸਿੰਘਾਂ ਨੇ ਤਿਆਰ ਕੀਤਾ ਹੈ।
ਸਿੰਘ ਪੰਜ ਸੈ ਪਇਓ ਹੁਆ ਸਾਰੇ,
ਇਸ ਕਿਲੇ ਦਾ ਦਾਇਰਾ ਇੰਨਾ ਕੁ ਹੈ ਕਿ ਇਹਦੇ ਵਿੱਚ ਕੇਵਲ 500 ਸਿੰਘ ਰਹਿ ਸਕਦੇ ਸੀ। 500 ਸਿੰਘਾਂ ਦੇ ਰਹਿਣ ਦਾ ਜਿਹੜਾ ਸੀ ਉਹ ਦਾਇਰਾ ਬਣਾ ਦਿੱਤਾ, ਤੇ 500 ਸਿੰਘ ਜਿਹੜੇ ਸਨ ਇਸ ਕਿਲੇ ਵਿੱਚ ਆ ਕੇ ਰਹਿਣ ਲੱਗੇ।
ਜਿਹੜੇ
500 ਸਿੰਘ ਇਸ ਕਿਲੇ ਵਿੱਚ ਰਹੇ ਨੇ, ਇਹਨਾਂ ਨੇ ਸ਼ਹੀਦ ਹੋਣ ਵਾਸਤੇ ਪ੍ਰਣ ਧਾਰਨ ਕਰ ਲਿਆ ਕਿ ਅਸੀਂ ਤਾਂ ਹੁਣ ਭਾਵੇਂ ਜੇ ਜੀਵਾਂਗੇ ਤੇ ਤਾਂ ਵੀ ਇੱਥੇ ਰਹਾਂਗੇ, ਜੇ ਮਰਾਂਗੇ ਤੇ ਤਾਂ ਵੀ ਇੱਥੇ ਮਰਾਂਗੇ, ਇਦਾਂ ਦਾ ਪ੍ਰਣ ਧਾਰਨ ਕਰਕੇ ਉਹ 500 ਸਿੰਘ ਇਸ ਕਿਲੇ ਦੇ ਵਿੱਚ ਰਹਿਣ ਲੱਗੇ।
ਔਰ ਯਾਦ ਕੀ ਜਗ੍ਹਾ ਸੀ ਨਾ,
ਜ਼ਿਆਦਾ ਦੀ ਜਗ੍ਹਾ ਨਹੀਂ ਸੀ, ਕੇਵਲ 500 ਸਿੰਘਾਂ ਦੀ ਜਗ੍ਹਾ ਸੀ, ਉਹਦੇ ਤੋਂ ਵੱਧ ਸਿੰਘ ਇਹਦੇ ਚ ਨਹੀਂ ਸਨ ਰਹਿ ਸਕਦੇ।
ਸਿੰਘ ਬੜੇ ਘਣੇ ਨਾਏ,
ਇਸ ਕਰਕੇ ਬਹੁਤੇ ਸਿੰਘ ਇਹਦੇ ਵਿੱਚ ਨਹੀਂ ਵੜੇ, ਕੇਵਲ 500, ਕਿਉਂਕਿ ਜ਼ਿਆਦਾ ਸਿੰਘ ਅੰਦਰ ਵਾੜਦੇ ਤੇ ਫਿਰ ਲੜਨਾ ਔਖਾ ਸੀ ਮੁਸ਼ਕਲਾਂ ਨਾਲ, ਜੇ ਅੰਦਰ ਜਗ੍ਹਾ ਹੀ ਨਾ ਹੋਵੇਗੀ ਤੇ ਦੁਸ਼ਮਣ ਨੂੰ ਕਿਵੇਂ ਰੋਕਣਾ ਸੀ, ਅੰਦਰ ਭੀੜ ਇਕੱਠੀ ਕਰ ਲੈਂਦੇ ਤੇ ਜ਼ਿਆਦਾ ਨੁਕਸਾਨ ਹੋਣਾ ਸੀ। ਇਸ ਕਰਕੇ ਸਿੰਘ 500 ਤੋਂ ਜ਼ਿਆਦਾ ਅੰਦਰ ਇਕੱਠੇ ਨਹੀਂ ਹੋਏ, ਕੇਵਲ 500 ਸਿੰਘਾਂ ਦੀ ਜਗ੍ਹਾ ਸੀ ਤੇ 500 ਸਿੰਘ ਹੀ ਅੰਦਰ ਦਾਖਲ ਹੋਏ।
ਦੋਹਰਾ ਖਬਰ ਭਈ ਜਬ ਤੁਰਕ ਕੋ ਲੜਿਓ ਅਚਾਨਕ ਆਏ।
ਪਾਪੀ ਤੁਰਕ ਮੀਰ ਮੰਨੂ ਨੂੰ ਖਬਰ ਹੋ ਗਈ ਲਾਹੌਰ ਦੇ ਵਿਚ, ਉਹ ਨਵਾਂ ਨਵਾਂ ਕਾਬਜ ਹੋਇਆ ਸੀ। ਉਹਨੂੰ ਪਤਾ ਲੱਗਾ ਕਿ ਸਿੰਘਾਂ ਨੇ ਮੇਰੇ ਇਲਾਕੇ ਦੇ ਵਿਚ ਆ ਨੇੜੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਇਕ ਕਿਲਾ ਉਸਾਰ ਲਿਆ, ਤਾਂ ਮੇਰੇ ਬਰ ਖਿਲਾਫ਼ ਬਗਾਵਤ ਕਰਨ ਵਾਸਤੇ ਖਲੋ ਗਏ ਨੇ। ਪਹਿਲਾਂ ਤਾਂ ਜੰਗਲਾਂ ਦੀਆਂ ਝੱਲਾਂ ਚ ਰਹਿੰਦੇ ਸੀ, ਹੁਣ ਕਿਲਾ ਉਸਾਰ ਲਿਆ ਇਹਨੇ। ਇਹ ਸੁਣ ਕੇ ਤੁਰਕ ਦੇ ਮਨ ਦੇ ਵਿਚ ਬਹੁਤ ਜ਼ਿਆਦਾ ਰੋਸ ਆਇਆ, ਇਹਨੇ ਅਚਾਨਕ ਫੌਜ ਤਿਆਰ ਕਰਕੇ ਸਿੰਘਾਂ ਨੂੰ ਖਤਮ ਕਰਨ ਲਈ ਭੇਜ ਦਿੱਤੇ।
ਮੀਰ ਮਨੂ ਨੇ ਭੇਜਿਓ ਦੀਨਾ ਬੇਗ ਚੜਾਏ।
ਮੀਰ ਮਨੂ ਨੇ ਜਿਹੜੀ ਫੌਜ ਦਾ ਜਰਨੈਲ ਬਣਾ ਕੇ ਭੇਜਿਆ, ਉਸ ਜਰਨੈਲ ਦਾ ਨਾਮ ਸੀ ਦੀਨਾ ਬੇਗ। ਦੀਨਾ ਬੇਗ ਦੇ ਅਧੀਨ ਕੁਝ ਫੌਜਾਂ ਇਕੱਠੀਆਂ ਕਰਕੇ ਕਿਲਾ ਰਾਮ ਰੌਣੀ ਦੇ ਅੰਦਰ ਇਕੱਠੇ ਹੋਏ ਸਿੰਘਾਂ ਨੂੰ ਖਤਮ ਕਰਨ ਵਾਸਤੇ, ਕਿਲਾ ਤੋੜਨ ਵਾਸਤੇ ਔਰ ਉਹਨਾਂ ਸਿੰਘਾਂ ਨੂੰ ਉਥੋਂ ਭਜਾਉਣ ਵਾਸਤੇ ਇਹਨੇ ਦੀਨਾ ਬੇਗ ਦੇ ਮਤਹਿਤ ਲਾਹੌਰ ਤੋਂ ਫੌਜਾਂ ਭੇਜੀਆਂ ਹਨ।
ਦੀਵਾਨ ਕੌੜਾ ਮੱਲ ਸਦੀਕਾ ਨਾਲ,
ਔਰ ਨਾਲ ਦੀਵਾਨ ਕੌੜਾ ਮੱਲ ਨੂੰ ਵੀ ਭੇਜਿਆ ਵੀ ਤੂੰ ਵੀ ਜਾ। ਹਾਲਾਂਕਿ ਦੀਵਾਨ ਕੌੜਾ ਮੱਲ ਜੀ ਸਿੱਖਾਂ ਦੇ ਨਾਲ ਹਮਾਇਤ ਕਰਦੇ ਸਨ, ਪਰ ਹੁਣ ਮੀਰ ਮੰਨੂ ਦੇ ਦੀਵਾਨ ਸਨ, ਉਹਦਾ ਹੁਕਮ ਨਹੀਂ ਸਨ ਮੋੜ ਸਕਦੇ। ਦੀਵਾਨ ਕੌੜਾ ਮੱਲ ਤੇ ਦੀਵਾਨ ਸਦੀਕਾ ਮੱਲ ਇਹਨਾਂ ਨੂੰ ਵੀ ਨਾਲ ਭੇਜਿਆ ਹੈ।
ਅਜ਼ੀਜ਼ ਖਾਨ ਤੇ ਸੂਬੇਦਾਰ,
ਫਿਰ ਅਜ਼ੀਜ਼ ਖਾਨ ਨਾਮ ਦਾ ਇੱਕ ਸੂਬੇਦਾਰ ਸੀ, ਉਹਨੂੰ ਵੀ ਭੇਜਿਆ ਹੈ।
ਰਾਜੇ ਪਹਾੜੀ ਕਈ ਚੜਾਏ,
ਉਧਰੋਂ ਕਈ ਪਹਾੜੀ ਰਾਜਿਆਂ ਨੂੰ ਵੀ ਨਾਲ ਚੜਾ ਦਿੱਤਾ।
ਤੋਪਖਾਨੋ ਬੋ ਸਾਥ ਲੈ ਆਏ,
ਬਹੁਤ ਸਾਰਾ ਵੱਡਾ ਤੋਪਖਾਨਾ ਵੀ ਇਹ ਨਾਲ ਲੈ ਕੇ ਆਏ ਹਨ।
ਤੁਰਕਨ ਤਬਰਨ ਗਲੋ ਬਣਾਇਓ,
ਤੁਰਕ ਆ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਰਾਮਸਰ ਦੇ ਸਾਹਮਣੇ, ਉਦੋਂ ਖਾਲੀ ਜਗ੍ਹਾ ਹੀ ਹੁੰਦੀ ਸੀ। ਉੱਥੇ ਆ ਕੇ ਉਹਨਾਂ ਨੇ ਜਿੱਥੇ ਉਹਨਾਂ ਨੂੰ ਨਿਯਤ ਜਗ੍ਹਾ ਲੱਭੀ, ਉੱਥੇ ਉਹਨਾਂ ਨੇ ਆਪਣਾ ਰਣਗੜ ਬਣਾ ਲਿਆ।
ਰੋਣੀ ਦਰਵਾਜੇ ਸਨਮੁਖ ਪਕਾਇਆ ਤਕਾਇਆ,
ਔਰ ਆਪਣੀ ਫੌਜ ਇਕੱਠੀ ਕਰਕੇ ਜਿਹੜਾ ਰਾਮ ਰੌਣੀ ਦਾ ਕਿਲਾ ਹੈ ਖਾਲਸੇ ਨੇ ਬਣਾਇਆ, ਉਸ ਕਿਲੇ ਦੇ ਦਰਵਾਜੇ ਵਾਲੇ ਪਾਸੇ ਮੂੰਹ ਕਰਕੇ ਆਪਣੀ ਫੌਜ ਨੂੰ ਅੱਗੇ ਨੂੰ ਧੱਕਿਆ ਹੈ।
ਖਾਲਸੇ ਬਾਤ ਵਿਚਾਰੀ,
ਉਧਰ ਖਾਲਸੇ ਨੇ ਜਿਹੜੇ ਅੰਦਰ ਸਿੰਘ ਸਨ ਉਹਨਾਂ ਨੇ ਗੱਲ ਵਿਚਾਰੀ।
ਤੁਰਕਨ ਪਾਈ ਹਮ ਪੈ ਭਾਰੇ,
ਇਹਨਾਂ ਨੇ ਵਿਚਾਰ ਕੀਤੀ ਕਿ ਤੁਰਕਾਂ ਨੇ ਸਾਡੇ ਤੇ ਆ ਕੇ ਹਮਲਾ ਬੋਲ ਦਿੱਤਾ, ਕਿਲੇ ਨੂੰ ਆ ਕੇ ਸਾਹਮਣੇ ਘੇਰਾ ਪਾ ਲਿਆ।
ਹੋ ਸ਼ਹੀਦ ਤੁਰਕਨ ਮਾਰੋ,
ਕਹਿੰਦੇ ਖਾਲਸਾ ਜੀ ਹੁਣ ਸ਼ਹਾਦਤ ਦੇ ਜਾਮ ਪੀਓ ਤੇ ਸ਼ਹੀਦੀ ਪ੍ਰਾਪਤ ਕਰਕੇ ਇਹਨਾਂ ਤੁਰਕਾਂ ਨੂੰ ਮਾਰ ਕੇ ਮਰੋ।
ਹੋਵੋ ਸ਼ਹੀਦ ਤੁਰਕਾਂ ਨੂੰ ਮਾਰੋ,
ਸ਼ਹੀਦ ਹੋਵੋ ਔਰ ਇਹਨਾਂ ਤੁਰਕਾਂ ਨੂੰ ਮਾਰੋ।
ਇਹ ਵੀ ਸੁਣਿਆ ਜਗਤ ਅਖਾੜੋ,
ਕਹਿੰਦੇ ਇਹ ਵੀ ਅਖਾੜਾ ਇੱਕ ਜਗਤ ਵਿੱਚ ਸੁਣਿਆ ਜਾਏਗਾ। ਜਦੋਂ ਯੁੱਧਾਂ ਦੀ ਗੱਲ ਹੋਵੇਗੀ, ਜੰਗਾਂ ਦੀ ਗੱਲ ਹੋਵੇਗੀ ਕਿ ਆਹ ਜੰਗ ਹੋਏ ਨੇ, ਤੇ ਉਹਨਾਂ ਜੰਗਾਂ ਵਿੱਚ ਇਸ ਜੰਗ ਦਾ ਵੀ ਜ਼ਿਕਰ ਹੋਵੇਗਾ ਕਿ ਖਾਲਸੇ ਨੇ ਰਾਮ ਰੌਣੀ ਦਾ ਜੰਗ ਵੀ ਤੁਰਕਾਂ ਨਾਲ ਲੜਿਆ ਸੀ, ਔਰ ਇਹ ਵੀ ਜੰਗ ਬੜੇ ਕਮਾਲ ਦਾ ਜੰਗ ਸੀ। ਇਹ ਜਗਤ ਵਿੱਚ ਪ੍ਰਗਟ ਹੋਵੇਗਾ, ਇਹਦਾ ਇਤਿਹਾਸ ਵੀ ਲੋਕਾਂ ਨੂੰ ਸੁਣਾਇਆ ਜਾਏਗਾ।
ਦੀਨ ਮਜ਼ਹਬ ਕੋਈ ਹੈ ਯੁੱਧ,
ਕਿਉਂਕਿ ਇਹ ਯੁੱਧ ਕਿਸੇ ਜੜ ਜੋਰੂ ਜ਼ਮੀਨ ਪਿੱਛੇ ਨਹੀਂ, ਇਹ ਯੁੱਧ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਹੈ। ਇਸ ਕਰਕੇ ਦੀਨ ਮਜ਼ਹਬ ਦਾ ਧਰਮ ਯੁੱਧ ਹੈ।
ਸ਼ਸਤਰ ਤਨ ਹੋਵਗ ਸੁਧ,
ਜੇ ਦੁਸ਼ਮਣਾਂ ਵੱਲੋਂ ਚਲਾਇਆ ਕੋਈ ਸ਼ਸਤਰ ਸਾਡੇ ਤਨ ਤੇ ਵੱਜੇਗਾ ਤੇ ਸਾਡਾ ਤਨ ਪਵਿੱਤਰ ਹੋਵੇਗਾ। ਖਾਲਸਾ ਜੀ ਅੱਜ ਤੱਕ ਵੀ ਸਿੰਘਾਂ ਨੂੰ ਜਦੋਂ ਕਿਤੇ ਗੱਤਕਾ ਖੇਡਦੇ ਆ ਜਾਂ ਸ਼ਸਤਰ ਅਭਿਆਸ ਕਰਦੇ ਆ, ਕੋਈ ਸ਼ਸਤਰ ਲੱਗ ਜਾਏ ਨਾ ਤੇ ਸਿੰਘ ਇਹ ਨਹੀਂ ਕਹਿੰਦੇ ਸ਼ਸਤਰ ਵੱਜਾ, ਕਹਿੰਦੇ ਤਨ ਸਫਲਾ ਹੋ ਗਿਆ, ਸ਼ਸਤਰ ਨਾਲ ਸਰੀਰ ਜਿਹੜਾ ਹੈ ਉਹ ਸਫਲਾ ਹੋ ਗਿਆ। ਏਦਾਂ ਪ੍ਰਾਤਨ ਸਿੰਘਾਂ ਦੇ ਮਨਾਂ ਦੇ ਵਿੱਚ ਏਦਾਂ ਦਾ ਭਾਵ ਹੁੰਦਾ ਸੀ, ਕਹਿੰਦੇ ਜਦੋਂ ਦੁਸ਼ਮਣ ਸ਼ਸਤਰ ਚਲਾਣਗੇ ਉਹ ਸ਼ਸਤਰ ਸਾਡੇ ਸਰੀਰਾਂ ਤੇ ਵੱਜਣਗੇ ਤੇ ਸਾਡੇ ਇਹ ਸਰੀਰ ਸ਼ੁੱਧ ਹੋ ਜਾਣਗੇ, ਪਵਿੱਤਰ ਹੋ ਜਾਣਗੇ।
ਦੋਹਰਾ ਤਬ ਦਾ ਸਿੰਘ ਨਿਕਸ ਕੈ ਰਣਗੜ ਲਿਓ ਛਡਾਏ,
ਤੁਰਕਾਂ ਨੇ ਸਾਹਮਣੇ ਇੱਕ ਰਣਗੜ ਤਿਆਰ ਕੀਤਾ ਸੀ ਰਾਮ ਰੌਣੀ ਦੇ ਦਰਵਾਜੇ ਦੇ ਕੁਝ ਦੂਰੀ ਤੇ। 10 ਸਿੰਘ ਨਿਕਲੇ ਕਿਲੇ ਚੋਂ ਬਾਹਰ ਤੇ 10 ਸਿੰਘਾਂ ਨੇ ਹੱਲਾ ਬੋਲਿਆ ਉਸ ਰਣਗੜ ਤੇ ਤੁਰਕਾਂ ਦੇ, ਤੇ ਕੇਵਲ 10 ਸਿੰਘਾਂ ਨੇ ਦੁਸ਼ਮਣਾਂ ਵੱਲੋਂ ਜਿਹੜਾ ਉਹ ਰਣਗੜ੍ਹ ਬਣਾਇਆ ਗਿਆ ਸੀ ਉਸ ਰਣਗੜ੍ਹ ਨੂੰ ਉਸ ਰਣ ਭੂਮੀ ਨੂੰ ਸਿੰਘਾਂ ਨੇ ਜਾ ਕੇ ਆਪਣੇ ਕਬਜ਼ੇ 'ਚ ਕਰ ਲਿਆ।
ਤੁਰਕਨ ਮਾਰ ਸੋ ਮਰ ਗਏ ਜੋ ਬਚਿਓ ਰਲਿਓ ਪੁਨੇ ਆਏ।
ਜੰਗ ਦਾ ਮੈਦਾਨ ਸੀ ਜਿਹੜਾ ਤੁਰਕਾਂ ਨੇ ਅੱਗੇ ਆ ਕੇ ਪਹਿਲਾਂ ਮੱਲਿਆ ਸੀ ਵੀ ਬੇਫਿਕਰ ਹੋ ਕੇ ਵੀ ਸਾਨੂੰ ਕੌਣ ਰੋਕੇਗਾ, ਅੱਗੇ ਬਿਲਕੁਲ ਨੇੜੇ ਆ ਗਏ ਸੀ। ਕੇਵਲ 10 ਸਿੰਘਾਂ ਨੇ ਇਹੋ ਜਿਹਾ ਜ਼ੋਰ ਦਾ ਹਮਲਾ ਕੀਤਾ ਕਿ ਤੁਰਕ ਪਛਾਣ ਨੂੰ ਨੱਠ ਪਏ। ਉਹ ਜੰਗ ਦਾ ਜਿਹੜਾ ਅਗਲਾ ਮੈਦਾਨ ਸੀ ਖਾਲੀ ਛੱਡ ਕੇ ਦੌੜ ਪਏ। ਕੁਝ ਸਿੰਘ ਤਾਂ ਦਸਾਂ ਵਿੱਚੋਂ ਉੱਥੇ ਲੜਦਿਆਂ ਸ਼ਹੀਦ ਹੋ ਗਏ, ਇੱਕ ਦੋ ਸਿੰਘ ਜਿਹੜੇ ਬਚੇ ਉਹ ਵਾਪਸ ਰਾਮ ਰੌਣੀ ਦੇ ਕਿਲੇ ਵਿੱਚ ਵੜ ਗਏ।
ਕਰ ਹੱਲਾ ਸਿੰਘ ਸ਼ੇਰ ਜਿਮ ਪਾਵਾਂ।
ਸਿੰਘ ਵਿੱਚੋਂ ਵਿੱਚੋਂ ਪੰਜ ਪੰਜ ਸੱਤ ਸੱਤ ਸਿੰਘ ਜਾਂ 10-10 ਸਿੰਘਾਂ ਦਾ ਜਥਾ ਹੀ ਨਿਕਲਦਾ ਬਾਹਰ ਜਾ ਕੇ, ਜਿਵੇਂ ਸ਼ੇਰ ਆਪਣੇ ਘੁਰਨੇ ਚੋਂ ਬਾਹਰ ਨਿਕਲ ਕੇ ਹੱਲਾ ਬੋਲਦਾ ਨਾ ਸ਼ਿਕਾਰ ਤੇ, ਏਦਾਂ ਸਿੰਘ ਹੱਲਾ ਕਰਨ ਵਾਸਤੇ ਸ਼ੇਰ ਸਮਾਨ ਜਾਂਦੇ ਨੇ।
ਜਨ ਬਿਜਲ ਵਿੱਚ ਕਣਕ ਧਾਵੇ।
ਆਕਾਸ਼ ਵਿੱਚ ਕਾਲੇ ਰੰਗ ਦੀ ਘਟਾ ਛਾਈ ਹੋਵੇ ਨਾ, ਬੱਦਲ ਛਾਏ ਹੋਣ ਤੇ ਅਚਾਨਕ ਵਿੱਚੋਂ ਕਿਤੇ ਬਿਜਲੀ ਚਮਕਦੀ ਫਿਰ ਅਲੋਪ ਹੋ ਜਾਂਦੀ ਹੈ, ਏਦਾਂ ਸਿੰਘ ਰਾਮ ਰੌਣੀ ਦੇ ਕਿਲੇ ਚੋਂ ਅਚਾਨਕ ਤੁਰਕਾਂ ਦੇ ਵਿੱਚ ਬਿਜਲੀ ਵਾਂਗੂ ਚਮਕਦੇ ਨੇ। ਕੁਝ ਤੁਰਕਾਂ ਨੂੰ ਝਟਕਾ ਕੇ ਮਾਰ ਕੇ ਉਹਨਾਂ ਨੂੰ ਖਿਲਾਰ ਕੇ ਉਹਨਾਂ ਦੇ ਪੈਰ ਹਿਲਾ ਕੇ ਫਿਰ ਇਕਦਮ ਵਿੱਚੋਂ ਅਲੋਪ ਹੋ ਕੇ ਵਾਪਸ ਕਿਲੇ ਚ ਆ ਜਾਂਦੇ ਹਨ।
ਮਾਰ ਜਾ ਹੁਆ ਲਗਾਵੇ,
ਇਕਦਮ ਹੁਣੇ ਇੱਥੇ ਮਾਰਦੇ ਹੁੰਦੇ ਨੇ, ਪਤਾ ਨੀ ਬਿਜਲੀ ਸਮਾਨ ਕਿਵੇਂ ਦੂਜੇ ਪਾਸੇ ਜਾ ਪਹੁੰਚਦੇ ਨੇ। ਸਿੰਘ ਤੁਰਕ ਉੱਥੇ ਲੱਭਦੇ ਹੁੰਦੇ ਨੇ ਵੀ ਇੱਥੇ ਖੜੇ ਸੀ ਸਿੰਘ, ਤੇ ਇੰਨੇ ਨੂੰ ਸਿੰਘ ਇੰਨੀ ਫੁਰਤੀ ਹੈ ਇਹਨਾਂ ਸਿੰਘਾਂ ਦੇ ਅੰਦਰ, ਇੰਨਾ ਕਹਿੰਦੇ ਵੀਰ ਰਸ ਤੇ ਇਤਨੇ ਪੈਰਾਂ ਦੇ ਵਿੱਚ ਚੰਚਲਤਾ ਆਈ ਹੈ ਕਿ ਵੇਖਦਿਆਂ ਵੇਖਦਿਆਂ ਤੁਰਕ ਹਲੇ ਉੱਥੇ ਲੱਭਦੇ ਹੁੰਦੇ ਨੇ, ਸਿੰਘ ਦੂਸਰੇ ਪਾਸੇ ਜਾ ਪਹੁੰਚਦੇ ਹਨ।
ਪੈਰ ਪਿਆਦੇ ਘੋੜੇ ਜਿਮ ਧਾਵੇ।
ਹਾਲਾਂਕਿ ਸਿੰਘ ਪੈਦਲ ਆਉਂਦੇ ਨੇ ਬਾਹਰ, ਪਰ ਪੈਦਲ ਵੀ ਇੰਨਾ ਤੇਜ਼ ਦੌੜਦੇ ਨੇ ਕਿ ਜਿੰਨੇ ਤੇਜ਼ ਘੋੜੇ ਨਹੀਂ ਦੌੜਦੇ। ਸਿੰਘਾਂ ਦੀ ਜਿਹੜੀ ਪੈਦਲ ਦੌੜ ਵੀ ਹੈ ਨਾ, ਇੰਨੀ ਜ਼ਿਆਦਾ ਪੈਦਲ ਪੈਰ ਪਿਆਦੇ ਘੋੜੇ ਜਿਮ ਧਾਵੇ। ਕਹਿੰਦੇ ਘੋੜੇ ਵੀ ਬਰਾਬਰ ਨਹੀਂ ਰਲਦੇ, ਇੰਨੀ ਤੇਜ਼ੀ ਨਾਲ ਸਿੰਘ ਦੌੜਦੇ ਨੇ, ਇੰਨਾ ਸਰੀਰਾਂ ਵਿੱਚ ਤਾਣ ਤੇ ਇੰਨੇ ਛੋਲੇ ਸਰੀਰ ਨੇ ਸਿੰਘਾਂ ਦੇ।
ਰਾਤ ਹਨੇਰੀ ਸਿੰਘ ਜਾਏ ਪਰੈ।
ਔਰ ਕਈ ਵਾਰ ਸਿੰਘ ਰਾਤ ਦਾ ਸਮਾਂ ਹੁੰਦਾ, ਹਨੇਰੀ ਰਾਤ ਹੁੰਦੀ ਹੈ, ਰਾਤ ਨੂੰ ਤਾਂ ਸਿੰਘ ਦਿਨ ਨਾਲੋਂ ਵੀ ਵਧੀਆ ਲੜਦੇ ਸਨ, ਦਿਨ ਨਾਲੋਂ ਵੀ ਦੁੱਗਣੇ ਚਾਓ ਦੇ ਨਾਲ ਰਾਤ ਦੇ ਸਮੇਂ ਸਿੰਘ ਲੜਦੇ ਸਨ। ਰਾਤ ਦੇ ਜੰਗ ਦੇ ਤਾਂ ਸਿੰਘ ਮਾਹਰ ਸਨ ਪੂਰੇ, ਤੇ ਕਹਿੰਦੇ ਰਾਤ ਦੀ ਹਨੇਰੀ ਰਾਤ ਦੇ ਵਿੱਚ ਵੀ ਸਿੰਘ ਨਿਕਲਦੇ ਨੇ ਔਰ ਦੁਸ਼ਮਣਾਂ ਦੇ ਜਾ ਕੇ ਸਤੇ ਸੁਧਾ ਭੁਲਾ ਦਿੰਦੇ ਨੇ।
ਸਿੰਘ ਨੂੰ ਭੁਲਾਵੇ ਤੁਰਕ ਆਪ ਮਰੇ।
ਕਈ ਵਾਰ ਤਾਂ ਇਹੋ ਜਿਹੀ ਖੇਡ ਬਣਦੀ ਹੈ ਕਿ ਵਿੱਚੋਂ ਦੋ ਚਾਰ ਸਿੰਘ ਜਾਂਦੇ ਨੇ, ਤੁਰਕਾਂ ਨੂੰ ਪੰਜਾਂ ਸੱਤਾਂ ਨੂੰ ਮਾਰਦੇ ਨੇ, ਹਨੇਰਾ ਹੁੰਦਾ, ਸਿੰਘ ਪੰਜ ਚਾਰਾਂ ਨੂੰ ਮਾਰ ਕੇ ਪਿੱਛੇ ਹਟ ਜਾਂਦੇ ਨੇ, ਤੇ ਤੁਰਕ ਆਪਸ ਵਿੱਚ ਹੀ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੰਦੇ ਨੇ ਵੀ ਆਹ ਸਿੰਘ ਖਲੋਤਾ ਆਹ ਸਿੰਘ ਖਲੋਤਾ, ਏਦਾਂ ਆਪਸ ਵਿੱਚ ਹੀ ਕੱਟ ਕੱਟ ਕੇ ਵੱਢ ਵੱਢ ਕੇ ਇੱਕ ਦੂਜੇ ਨੂੰ ਮਾਰੀ ਜਾਂਦੇ ਨੇ। ਸਿੰਘਾਂ ਦੇ ਭੁਲੇਖੇ 'ਚ ਆਪਸ 'ਚ ਮਰਦੇ ਨੇ ਲੜ ਲੜ ਕੇ।
ਦੋਹੇਰਾ ਲੁਕਿਓ ਛਪਿਓ ਕੋ ਸਿੰਘ ਤਬ ਝਾੜਨ ਖੰਡਨ ਹੋਏ, ਝਾੜਨ ਖੰਡਨ
ਹੋਏ। ਇਸ ਪ੍ਰਕਾਰ ਨਾਲ ਜਿਹੜੇ ਸਿੰਘ ਬਾਹਰ ਕਿਤੇ ਝਾੜਾਂ ਵਿੱਚ ਖੱਡਾਂ ਦੇ ਵਿੱਚ ਲੁਕੇ ਛਿਪੇ ਹੋਏ ਸਨ, ਜਦੋਂ ਉਹਨਾਂ ਨੇ ਸੁਣਿਆ ਕਿ ਰਾਮ ਰੌਣੀ ਦੇ ਕਿਲੇ ਵਿੱਚ ਜੰਗ ਹੋ ਰਿਹਾ ਤੇ ਅੰਦਰ ਸਿੰਘ ਘਿਰੇ ਹੋਏ ਨੇ, ਜਿਹੜੇ ਸਿੰਘ ਬਾਹਰ ਸਨ ਨਾ ਜੰਗਲਾਂ ਵਿੱਚ ਜਾਂ ਖਾਲਾਂ ਖੱਡਾਂ ਦੇ ਵਿੱਚ ਜੰਗਲਾਂ ਵਿੱਚ ਲੁਕੇ ਛਿਪੇ ਹੋਏ, ਉਹ ਵੀ ਸੁਣ ਸੁਣ ਕੇ ਆਉਣ ਲੱਗੇ ਰਾਮਸਰ ਤੀਰਥ ਦੇ ਕੰਢੇ ਤੇ।
ਤੁਰਕਾਂ ਉੱਪਰ ਆਪਰੇ ਹੁਣ ਸ਼ਹੀਦ ਸੋਏ।
ਉਹ ਵੀ ਸਿੰਘ ਜੰਗਲਾਂ ਵਿੱਚੋਂ ਖੱਡਾਂ ਵਿੱਚੋਂ ਝੱਲਾਂ ਚੋਂ ਨਿਕਲ ਨਿਕਲ ਕੇ ਆ ਜਾਂਦੇ ਤੁਰਕਾਂ ਤੋਂ, ਕਦੇ ਪਿਛਲੇ ਪਾਸਿਓਂ ਆ ਪੈ ਜਾਂਦੇ ਨੇ ਤੁਰਕਾਂ ਨੂੰ। ਤੁਰਕਾਂ ਦਾ ਖਿਆਲ ਹੁੰਦਾ ਵੀ ਕਿਲੇ ਵਿੱਚ ਨੇ ਸਿੰਘ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਪਿੱਛੋਂ ਵੀ ਸਿੰਘ ਆ ਕੇ ਹਮਲਾ ਬੋਲ ਦਿੰਦੇ ਨੇ, ਪਿੱਛੋਂ ਕਈਆਂ ਨੂੰ ਝਟਕਾ ਜਾਂਦੇ ਨੇ, ਕਦੇ ਸੱਜਿਓਂ ਆ ਪੈਂਦੇ ਨੇ, ਕਦੇ ਖੱਬਿਓਂ ਆ ਪੈਂਦੇ ਨੇ, ਕਦੇ ਸਾਹਮਣੇ ਕਿਲੇ ਚੋਂ ਸਿੰਘ ਆ ਪੈਂਦੇ ਨੇ। ਏਦਾਂ ਤੁਰਕਾਂ ਨੂੰ ਇੱਕ ਵਾਰੀ ਬਹੁਤ ਜ਼ਿਆਦਾ ਭਾਰੀ ਖੁਆਰ ਕੀਤਾ ਸਿੰਘਾਂ ਨੇ।
ਤਬ ਤੁਰਕਾਂ ਨੇ ਸੁਰੰਗ ਲਗਾਏ।
ਏਦਾਂ ਸਿੰਘ ਸ਼ਹੀਦੀਆਂ ਪਾਉਣ ਵਾਸਤੇ ਕਹਿੰਦੇ ਸਾਡੇ ਭਰਾ ਕਿਲੇ ਵਿੱਚ ਅੰਦਰ ਘਿਰ ਗਏ ਨੇ, ਅਸੀਂ ਉਹਨਾਂ ਨੂੰ ਕੱਲਿਆਂ ਨੂੰ ਕਿਵੇਂ ਮਰਨ ਦੇਈਏ। ਏਦਾਂ ਮਨਾਂ ਵਿੱਚ ਸ਼ਹੀਦੀਆਂ ਦਾ ਜਜ਼ਬਾ ਪ੍ਰਾਪਤ ਕਰਕੇ ਉਹ ਸਿੰਘ ਵੀ ਉੱਥੇ ਮਦਦ ਲਈ ਆ ਪਹੁੰਚਦੇ ਨੇ। ਇਹ ਸੀ ਸਿੰਘਾਂ ਦਾ ਇੱਕ ਦੂਜੇ ਨਾਲ ਪਿਆਰ। ਅੱਜ ਦੇ ਸਿੰਘ ਹੁੰਦੇ ਸ਼ਾਇਦ, ਸਾਰਿਆਂ ਦੀ ਮੈਂ ਇੱਕੋ ਜਿਹੀ ਗੱਲ ਨਹੀਂ ਕਰਦਾ, ਵਿੱਚ ਅੱਜ ਵੀ ਹੋਣਗੇ ਇਹੋ ਜਿਹੀ ਭਾਵਨਾ ਵਾਲੇ, ਉਹ ਕਹਿੰਦੇ ਵੀ ਜੇ ਪੰਜ ਚਾਰ ਕਿਤੇ ਘਿਰੇ ਹੋਏ ਮਰਦੇ ਹੋਣ, ਕਹਿੰਦੇ ਕੋਈ ਨੀ ਮਰਨ ਦਿਓ, ਆਪਾਂ ਕਾਹਨੂੰ ਜਾਣਾ ਉੱਥੇ ਮਰਨ ਵਾਸਤੇ। ਘਿਰੇ ਨੇ ਆਪੇ ਘਿਰੇ ਰਹਿਣ। ਪਰ ਇਹੋ ਜਿਹੇ ਸਿੰਘ ਵੀ ਸਨ, ਹਾਲਾਂਕਿ ਜੰਗਲਾਂ ਦੀਆਂ ਝੱਲਾਂ ਚ ਬੈਠੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ, ਪਰ ਉਹਨਾਂ ਵੇਖਿਆ ਕਿ ਜਦੋਂ ਸਾਡੇ ਸਾਥੀ ਸ਼ਹੀਦ ਹੋ ਰਹੇ ਨੇ, ਰਾਮ ਰੋਣੀ ਦੇ ਕਿਲੇ ਚ ਘਿਰੇ ਹੋਏ, ਉਹ ਸਿੰਘ ਵੀ ਸ਼ਹੀਦੀਆਂ ਪਾਉਣ ਲਈ ਉੱਥੇ ਪਹੁੰਚਦੇ ਨੇ। ਇਧਰ ਤੁਰਕਾਂ ਨੇ ਕੀ ਕੀਤਾ, ਹੁਣ ਇਹਨਾਂ ਨੇ ਸੁਰੰਗਾਂ ਪੁੱਟਣੀਆਂ ਸ਼ੁਰੂ ਕੀਤੀਆਂ ਕਿ ਕਿਲੇ ਦੇ ਵਿੱਚ ਸੁਰੰਗ ਪੁੱਟ ਕੇ ਅੰਦਰ ਨੂੰ ਲੰਘ ਜਾਈਏ।
ਸਿੰਘਨ ਡੂੰਗੀ ਕਰੀ ਅੱਗਿਓਂ ਖਾਏ,
ਇਹਨਾਂ ਨੇ ਜਦੋਂ ਸੁਰੰਗਾਂ ਪੁੱਟੀਆਂ ਨਾ ਥੱਲੇ ਡੂੰਗੀਆਂ, ਤੇ ਸਿੰਘਾਂ ਨੇ ਜਿਹੜੀ ਖਾਈ ਸੀ ਆਲੇ ਦੁਆਲੇ ਕਿਲੇ ਦੇ ਵਿੱਚ, ਉਹ ਹੋਰ ਡੂੰਗੀ ਪੁੱਟ ਦਿੱਤੀ, ਕਿਉਂਕਿ ਖਾਈ ਜਿੰਨੀ ਡੂੰਗੀ ਹੋਵੇਗੀ ਉਨੀ ਸੁਰੰਗ ਜਿਹੜੀ ਨਾ ਪੁੱਟੀ ਜਾਏਗੀ। ਇਹਨਾਂ ਨੇ ਡੂੰਗੀ ਸੁਰੰਗ ਪੁੱਟੀ, ਸਿੰਘਾਂ ਨੇ ਹੋਰ ਡੂੰਗੀ ਖਾਈ ਪੁੱਟ ਦਿੱਤੀ ਕਿ ਜਿਹੜੇ ਤੁਰਕ ਨੇ ਇਹ ਵਿੱਚੋਂ ਸੁਰੰਗ ਨਾ ਪੁੱਟ ਕੇ ਲੰਘ ਸਕਣ।
ਮਦ ਖਾਈ ਬੋ ਸਿੰਘ ਬਹਿ ਰਹੇ,
ਉਹ ਜਿਹੜੀ ਖਾਈ ਸੀ ਨਾ ਸਿੰਘ, ਉਸ ਖਾਈ ਦੇ ਵਿੱਚ ਲੁਕ ਕੇ ਬੈਠੇ ਰਹੇ।
ਸੁਰੰਗ ਅੱਗੇ ਨਾ ਚੱਲਣੇ ਦਹੇ,
ਤੁਰਕ ਜਦੋਂ ਸੁਰੰਗਾਂ ਪੁੱਟਦੇ ਨੇ ਤੇ ਤੁਰਕਾਂ ਦੀਆਂ ਜਿਹੜੀਆਂ ਸੁਰੰਗਾਂ ਨੇ ਉਹਨਾਂ ਨੂੰ ਸਿੰਘ ਅੱਗੇ ਨਹੀਂ ਚੱਲਣ ਦਿੰਦੇ। ਜਿਵੇਂ ਜਿਵੇਂ ਸੁਰੰਗ ਡੂੰਗੀ ਕਰਦੇ ਨੇ, ਸਿੰਘ ਉਨੀ ਡੂੰਗੀ ਖਾਈ ਪੁੱਟ ਦਿੰਦੇ ਨੇ।
ਲੜਕੇ ਮਰਨੋਂ ਡਰੇ ਸਿੰਘ ਨਾਏ,
ਲੜਕੇ ਮਰਨੋਂ ਸਿੰਘ ਨਹੀਂ ਡਰਦੇ, ਲੜਕੇ ਮਰਨੋਂ ਸਿੰਘਾਂ ਦੇ ਅੰਦਰ ਕੋਈ ਭੈ ਕੋਈ ਡਰ ਨਹੀਂ।
ਖਰਚ ਗਯੋ ਮੁੱਕ ਗਮ ਭਯੋ ਤਾਈ,
ਪਹਿਲਾਂ ਤਾਂ ਸਿੰਘਾਂ ਨੇ ਲੜਨੋਂ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਭੈ ਨਾ ਰੱਖਿਆ, ਪਰ ਜਦੋਂ ਹੁਣ ਅੰਦਰ ਰਸਤਾਂ ਬਸਤਾਂ ਖਤਮ ਹੋਣ ਲੱਗ ਪਈਆਂ, ਲੰਗਰ ਪ੍ਰਸ਼ਾਦਾ, ਪਹਿਲਾਂ ਤਾਂ ਥੋੜੀ ਬਹੁਤ ਰਸਤ ਇਕੱਠੀ ਸੀ, ਕੁਝ ਦਿਨ ਤਾਂ ਗੁਜ਼ਾਰਾ ਚੱਲਦਾ ਰਿਹਾ, ਮੁੜ ਕੇ ਲੰਗਰ ਪਾਣੀ ਮਸਤਾਨੇ ਹੋ ਗਏ। ਹੁਣ ਸਿੰਘਾਂ ਦੇ ਮਨ ਵਿੱਚ ਕੁਝ ਗਮ ਪੈਦਾ ਹੋਇਆ, ਹੁਣ ਸਿੰਘਾਂ ਦੇ ਹਿਰਦੇ ਕੁਝ ਚਿੰਤਤ ਹੋਏ।
ਬਹੁਤ ਭੀੜ ਤੈ ਤੁਰਕਨ ਪਾਏ,
ਤੁਰਕਾਂ ਨੇ ਬਹੁਤ ਜ਼ਿਆਦਾ ਰਸਤਾ ਤੰਗ ਕਰ ਦਿੱਤਾ ਆਲੇ ਦੁਆਲੇ, ਕੋਈ ਵੀ ਕਿਸੇ ਪ੍ਰਕਾਰ ਦੀ ਰਸਤ ਬਸਤ ਅੰਦਰ ਜਾਣ ਤੋਂ ਬੰਦ ਕਰ ਦਿੱਤੀ।
ਸਿੰਘਨ ਬਾਤ ਮੋਤ ਲੈ ਆਏ,
ਸਿੰਘਾਂ ਨੇ ਵਿਚਾਰ ਕੀਤੀ ਕਿ ਲੱਗਦਾ ਕਿ ਹੁਣ ਤਾਂ ਮਰਨਾ ਜਿਹੜਾ ਸਾਡਾ ਹੈ ਉਹ ਨੀਯਤ ਹੋ ਚੁੱਕਾ ਹੈ।
ਤਬੈ ਖਾਲਸੇ ਬਾਤ ਵਿਚਾਰੇ, ਨੱਥ ਗਏ ਪਤ ਜਾਏ ਹਮਾਰੇ।
ਖਾਲਸੇ ਨੇ ਉਸ ਵੇਲੇ ਵਿਚਾਰ ਕੀਤੀ, ਕਹਿੰਦੇ ਖਾਲਸਾ ਜੀ, ਜੇ ਹੁਣ ਆਪਾਂ ਕਿਲਾ ਛੱਡ ਕੇ ਇਥੋਂ ਨੱਠਦੇ ਆ, ਭੱਜ ਤੇ ਜਾਵਾਂਗੇ, ਇਥੋਂ ਤੁਰਕਾਂ ਨੂੰ ਚੀਰ ਕੇ ਲੰਘਣਾ ਕੋਈ ਔਖੀ ਗੱਲ ਨਹੀਂ, ਪਰ ਜੇ ਇਥੋਂ ਨੱਠ ਕੇ ਜਾਵਾਂਗੇ ਤੁਰਕਾਂ ਕੋਲੋਂ, ਤੇ ਸਾਡੀ ਇੱਜ਼ਤ ਨਹੀਂ ਰਹਿਣੀ, ਸਾਡੀ ਪਤ ਨੀ ਰਹਿਣੀ, ਹੁਣ ਗੱਲ ਬਣ ਗਈ ਇੱਥੇ ਸਾਡੀ ਇੱਜ਼ਤ ਦੀ।
ਲੜਕੇ ਮਰਨ ਬਾਤ ਹੈ ਖੂਬ,
ਹੁਣ ਤਾਂ ਲੜਕੇ ਮਰਨਾ ਹੀ ਸਾਡੇ ਵਾਸਤੇ ਖੂਬ ਹੈ, ਜੇ ਆਪਣੀ ਪਤ ਰੱਖਣੀ ਹੈ ਤੇ ਫਿਰ ਹੁਣ ਲੜਕੇ ਮਰਨਾ ਹੀ ਖੂਬ ਹੈ।
ਜਗ ਮੈਂ ਸਾਕੋਗ ਅਜੂਬ,
ਇਹ ਸਾਕਾ ਵੀ ਜਗਤ ਵਿੱਚ ਅਜੂਬ ਹੋਵੇਗਾ, ਅਜਾਇਬ ਹੋਵੇਗਾ, ਜਿਸ ਨੂੰ ਵੇਖ ਕੇ ਲੋਕ ਦੰਗ ਹੋਣਗੇ।
ਕਰਕੇ ਅੱਲਾ ਇੱਕ ਵੱਲ ਪਾਹੋ,
ਹੁਣ ਕਿਸੇ ਪ੍ਰਕਾਰ ਨਾਲ ਵੈਰੀਆਂ ਦਾ ਇੱਕ ਪਾਸਾ ਜਿਹੜਾ ਹੱਲਾ ਉਧਰ ਕਰਕੇ ਇਹਨਾਂ ਤੇ ਹੱਲਾ ਬੋਲੀਏ।
ਤੁਰਕਨ ਕੇ ਸਿਰ ਸੀਸ ਲਗਾਓ,
ਆਪਣੇ ਸਿਰ ਇਹਨਾਂ ਤੁਰਕਾਂ ਦੇ ਸਿਰ ਤੇ ਲਾ ਦਿਓ।
ਦੋ ਦੋ ਚਾਰ ਚਾਰ ਲੈ ਮਰੋ, ਤੁਰਕਨ ਸਿਓ ਯੋ ਯੁੱਧ ਕਰੋ।
ਖਾਲਸਾ ਜੀ, ਦੋ ਦੋ ਚਾਰ ਚਾਰ ਦਸ ਦਸ ਤੁਰਕਾਂ ਨੂੰ ਲੈ ਕੇ ਮਰੋ, ਔਰ ਇਹੋ ਜਿਹਾ ਯੁੱਧ ਇਹਨਾਂ ਤੁਰਕਾਂ ਦੇ ਨਾਲ ਕਰੋ ਕਿ ਕੱਲਿਆਂ ਨਹੀਂ ਮਰਨਾ, ਦੋ ਦੋ ਚਾਰ ਚਾਰ ਦਸ ਦਸ ਤੁਰਕਾਂ ਨੂੰ ਮਾਰ ਕੇ ਮਰਨਾ ਹੈ।
ਦੋਹੇਰਾ ਕਰ ਹੱਲਾ ਤਿੰਨ ਪਰ ਪਰੇ ਨਯੋ ਮੋਰ ਚੋ ਮਾਰ,
ਇਸ ਪ੍ਰਕਾਰ ਨਾਲ ਹੱਲਾ ਕਰਕੇ ਸਿੰਘ ਇੱਕ ਵਾਰੀ ਸਾਹਮਣੇ ਜਿਹੜਾ ਤੁਰਕਾਂ ਦਾ ਮੋਰਚਾ ਸੀ ਉਹਦੇ ਤੇ ਹੱਲਾ ਬੋਲਿਆ ਔਰ ਤੁਰਕਾਂ ਦਾ ਮੋਰਚਾ ਮਾਰ ਲਿਆ।
ਤੁਜ ਦੀਨਾ ਗਾਗ ਕੋ ਸੋ ਪੈ ਕਿਓ ਖਵਾਰ,
ਤੋ ਦੀਨਾ ਜਿਹੜਾ ਦੀਨਾ ਬੇਗ ਸੀ ਉਹਦੇ ਤੇ ਖਾਲਸੇ ਨੇ ਇਹੋ ਜਿਹਾ ਹਮਲਾ ਕੀਤਾ ਤੇ ਦੀਨਾ ਬੇਗ ਨੂੰ ਭਾਰੀ ਖੁਆਰ ਕੀਤਾ।
ਭਈ ਫਿਰ ਸਦੀਕੇ ਮੋਰਚਾ ਮਾਰਿਓ,
ਫਿਰ ਜਿਹੜਾ ਸਦੀਕਾ ਬੇਗ ਸੀ ਨਾਲ ਉਹਨੇ ਮੋਰਚਾ ਮਾਰਿਆ।
ਵੀ ਸਿੰਘਨ ਤੇ ਤਿੰਨੇ ਨਾ ਸੰਭਾਰਿਓ,
ਸਿੰਘਾਂ ਨੇ ਜਾ ਕੇ ਹਮਲਾ ਕੀਤਾ ਤੇ ਸਦੀਕੇ ਬੇਗ ਦਾ ਮੋਰਚਾ ਮਾਰ ਲਿਆ।
ਸਿੰਘ ਮਜੈਲ ਬੜ ਜੋਧੇ ਭਾਰੇ,
ਬਹੁਤੇ ਸਿੰਘ ਮਾਝੇ ਦੇ ਮਜੈਲ ਸਨ ਜੋ ਬੜੇ ਯੋਧੇ ਨੇ ਸੂਰਮੇ ਹਨ।
ਪੀਤੀ ਪਹੁਲ ਹੁਣ ਖੰਡੇ ਦੁਧਾਰੇ,
ਖਾਲਸਾ ਜੀ ਉਹ ਸੂਰ ਵੀਰ ਅਣਖੀ ਯੋਧੇ ਨੇ ਜਿਨ੍ਹਾਂ ਯੋਧਿਆਂ ਨੇ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ ਅੰਮ੍ਰਿਤ ਉਹ ਛਕਿਆ ਹੋਇਆ, ਜਿਨ੍ਹਾਂ ਨੇ ਖੰਡੇ ਦੀ ਪੌਲ ਛਕੀ ਹੋਈ ਹੈ।
ਇਸ ਬਿਰਮਿਤ ਪ੍ਰਤ ਖਾਲਸੇ तुरत लड़ाई हुए।
इस प्रकार नेता प्रति खालसे दी तुरकां दे नाल लड़ाई हुंदी है, तुरकां दे नाल युद्ध हुंदा है।
सिंह न तुरकन ते मुके, एक मरे वरै आए दोए।
खालसा जी तुरक अपने वल्लों बहुत सिंघां नूं मारदे ने, पर सिंह तुरकां कोलों मुक नहीं रहे। परमेशर दी खेड इहो जी बनी है कि तुरक जे एक सिंह नूं मारदे ने ते दो सिंह बाहरों अंदर फिर अंदर वड़ जांदे ने किले दे विच। पता नहीं किधरों आउंदे ने, तुरकां नूं चीरदे आया किले विच सिद्धा वड़ जांदे ने, क्योंकि जिहड़े जंगलां विच सी ना सिंह, ओह भी निकल निकल के आ रहे सन खालसे दी मदद वास्ते। एक सिंह नूं मारदे ने, एक दी थां ते दो सिंह उत्थे अंदर वड़ जांदे हन।
सिंह सुमर मुक्कै नहीं जैसे ओगल नीर।
खालसा जी सिंह कदे सामने दुश्मना नाल लड़ के नहीं मुकेगा मुकणगे, क्योंकि खालसा सुमे वाणी नदी है। जिवें पानी दा सोमा हुंदा ना, उहदे च पानी अगे अगे वगदा जांदा, पिछे होर पैदा हुंदा चलिया जांदा। कहिंदे खालसा भी सुमे वाणी नदी है, इह बरसाती नदी नहीं कि जदों बरसात आउणी उदों ही भर के वगणी है। इह उह नदी है जिहड़ी 12 महीने 30 दिन इक्को जी निरंतर वगदी है, सुमे वाणी नदी है। इस करके लड़ के सिंह नहीं मर के मुकण वाले।
जिम जिम सिंह सुने सिंह मरे,
जिवें जिवें बाहर दे जिहड़े सिंह ने नेड़े तेड़े दे इलाके च फिरदे, ओ सुनदे ने कि साडे साथी सिंह शहीद हो रहे ने।
और सिंह जिम तिम तै वड़े,
होर कई सिंह जिहड़े ने उत्थे आण के वड़ जांदे ने, प्रवेश कर जांदे ने।
जो को सिंह ना वरने पावै,
जे कोई सिंह बाहरों किते अंदर नहीं वड़ सकदा,
दंत पीस चो फेरो तावै।
दंद पींदे चुफेरे फिरी जांदे ने तुरकां दे, कई तां वड़ जांदे ने, कई जिहड़े रह जांदे ने अंदर वड़न तों, उह तुरकां दे चारे पासे ना दंद पींदे होए तुरकां नूं पीसदिआं होइआ क्रूर दृष्टि नाल वेख के इन्हां नूं मार के खत्म कर दईए। इदां दंद पींदे चुफेरे फिरी जांदे ने, जदों मौका लगेगा इन्हां नूं चीर के अंदर जा वड़ांगे।
कहे मरेंगे उनके साथ,
और अपने साथी सिंघां दे नाल रल के इन्हां वैरियां नाल लड़ के मरांगे।
दिखावे मिल हम हाथ,
और इन्हां तुरकां नूं अपने डाढे हथ जिहड़े ने लड़ के विखावांगे।
जे उनको हम करे ना साथ, गुर दरगा क्या दिखावे मात।
सिंह जेड़े बाहर ने ओह ए विचार करदे ने, कहंदे जे हुण असीं अपने साथी सिंघां दी मदद ना कीती जेड़े अंदर घिरे होए ने, उहनां दे नाल लड़ के वैरियां दे नाल लड़ के असीं उहनां दा साथ दे के ना मरे, ते अगे वाहिगुरु जी दी कलगी धर दी दरगाह विच की मुंह लै के जावांगे। जदों पुछणगे हां भई तुसीं सिंघां दी मदद क्यों नहीं कीती, ते असीं की जवाब देंगे दरगाह दे विच। ਇਦਾਂ ਦਾ ਬਿਰਤਾ ਧਾਰਨ ਕਰਕੇ, ਇਦਾਂ ਦਾ ਸੁਭਾਅ ਧਾਰਨ ਕਰਕੇ ਉਹ ਸਿੰਘ ਕਹਿੰਦੇ ਕਿ ਅਸੀਂ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਮੂੰਹ ਲੈ ਕੇ ਜਾਣਾ, ਤਾਂ ਮੂੰਹ ਲੈ ਕੇ ਜਾਵਾਂਗੇ ਜੇ ਆਪਣੇ ਨਾਲ ਸਾਥੀ ਸਿੰਘਾਂ ਦੇ ਸਮੇਤ ਵੈਰੀਆਂ ਨਾਲ ਲੜ ਕੇ ਸ਼ਹੀਦੀਆਂ ਪਾਵਾਂਗੇ।
ਦੋਹਰਾ ਇੱਕ ਮਰੈ ਦੋਏ ਆਰ ਲੈ ਤੁਰਕਨ ਲੱਖੀ ਐ ਰੀਤ।
ਇਹਦਾ ਇੱਕ ਸਿੰਘ ਸ਼ਹੀਦ ਹੁੰਦਾ ਤੇ ਦੋ ਸਿੰਘ ਜਿਹੜੇ ਨੇ ਹੋਰ ਆ ਰਲਦੇ ਨੇ। ਇਧਰ ਤੁਰਕਾਂ ਨੂੰ ਪਤਾ ਲੱਗਾ ਕਿ ਅਸੀਂ ਜਿੰਨਿਆਂ ਨੂੰ ਮਾਰਦੇ ਹਾਂ ਦੁੱਗਣੇ ਹੋਰ ਅੰਦਰ ਇਕੱਠੇ ਹੋ ਜਾਂਦੇ ਨੇ। ਉਹਨਾਂ ਨੇ ਵਿਚਾਰ ਕੀਤੀ ਕਿ ਜਿਹੜੇ ਬਾਹਰੋਂ ਸਿੰਘ ਅੰਦਰ ਜਾਂਦੇ ਨੇ ਇਹਨਾਂ ਦਾ ਰਸਤਾ ਬੰਦ ਕਰੀਏ ਅੰਦਰ ਜਾਣ ਦਾ।
ਸਾਰ ਖਾਈ ਪੱਟੀ ਛੱਡਿਓ ਨਾ ਰਸਤੋ ਕੀਤ।
ਇਹਦਾ ਤੁਰਕਾਂ ਨੇ ਚਾਰੇ ਪਾਸੇ ਬੁਰਜ ਉਸਾਰ ਲਏ ਤੇ ਖਾਈ ਪੁੱਟ ਦਿੱਤੀ, ਡੂੰਘੀ ਕਰ ਦਿੱਤੀ ਖਾਈ, ਕਿ ਸਿੰਘਾਂ ਨੂੰ ਅੰਦਰ ਵੜਨ ਦਾ ਜਿਹੜਾ ਰਸਤਾ ਸੀ ਉਹ ਬੰਦ ਕਰ ਦਿੱਤਾ।
ਜੋਲੋ ਸਿੰਘ ਵਰਤ ਥੇ ਧਾਏ।
ਖਾਲਸਾ ਜੀ ਹੁਣ ਜਿਹੜੇ ਸਿੰਘ ਬਾਹਰੋਂ ਅੰਦਰ ਵੜ ਜਾਂਦੇ ਸਨ ਹੱਲਾ ਕਰਕੇ,
ਦਾਰੂ ਸਿੱਕੋ ਲੈ ਵੀ ਆਏ।
ਹੁਣ ਬਾਹਰੋਂ ਕੋਈ ਦੋ ਚਾਰ ਸਿਰ ਆਟਾ ਵੀ ਲੈ ਜਾਂਦੇ ਸੀ ਅੰਦਰ ਜਾਂਦਿਆਂ ਜਾਂਦਿਆਂ, ਦਾਰੂ ਸਿੱਕਾ ਵੀ ਲੈ ਜਾਂਦੇ ਸੀ, ਬਰੂਦ ਵੀ ਲੈ ਜਾਂਦੇ ਸੀ, ਥੋੜਾ ਬਹੁਤ ਰਸਤ ਬਸਤ ਜਿਹੜੇ ਬਾਹਰੋਂ ਸਿੰਘ ਅੰਦਰ ਜਾਂਦੇ ਸਨ ਲੈ ਜਾਂਦੇ ਸਨ।
ਸਿੱਖ ਵਣ ਤੇ ਜਬ ਉਨ ਘੇਰੇ,
ਪਰ ਜਦੋਂ ਤੁਰਕਾਂ ਨੇ ਬਾਹਰੋਂ ਵੀ ਪੂਰਾ ਬੰਦੋਬਸਤ ਕਰ ਦਿੱਤਾ, ਸਿੰਘਾਂ ਨੂੰ ਅੰਦਰ ਵੜਨ ਤੋਂ ਪੂਰਾ ਰੋਕ ਦਿੱਤਾ।
ਸਿੰਘਨ ਲਖਿਓ ਮਰਨ ਆਇਓ ਨੇੜੇ।
ਪਹਿਲਾਂ ਤਾਂ ਕੋਈ ਦਿਨ ਗੁਜ਼ਾਰਾ ਚੱਲਦਾ ਰਿਹਾ, ਪਰ ਹੁਣ ਔਖਾ ਹੋ ਗਿਆ। ਸਿੰਘਾਂ ਕੋਲ ਦਾਰੂ ਸਿੱਕਾ ਵੀ ਖਤਮ ਹੋ ਗਿਆ, ਲੜਾਈ ਤਾਂ ਹਥਿਆਰਾਂ ਨਾਲ ਹੋਣੀ ਸੀ, ਬੰਦੂਕਾਂ ਵਿਚ ਚਲਾਉਣ ਲਈ ਬਾਰੂਦ ਚਾਹੀਦਾ, ਗੋਲੀਆਂ ਚਾਹੀਦੀਆਂ ਨੇ। ہوں وہ بدارو سکا بھی سنگا کول ختم ہو گیا سماپت ہو گیا ہوں سنگا نے ویکھیا کہ ہوں موت نیڑے آ پہنچی ہے
مارو مورچا جو نیڑے آیا
کہندے خالسا جی ہوں تا پھر دوبارہ اہی رستہ اختیار کریے کہ ترکاں دا جیڑا مورچا نیڑے آئے گا قلعے دے اس مورچے نو مار کے پجا دیو جا ختم کر دیو
سنگن نے متو یوں ٹھہرایا
ایتا سنگا نے سارے نے رل کے اے متا پکایا
مارو مرو شہیدی لیو دینا بیگ کو تول مریو
کہندے خالسا جی ہن مارو مرو شہیدی دا رتبہ پراپت کرو دینا بیگ پاپی جتھے اس فوج دا جرنیل مل جائے انہوں لب کے مار بکاؤ
تو ہیرا جب اے خالصے یوں متھی تیمریو سنگے کرائے
ایتا خالصہ یہ وچار کاری رہا سی کہ خالصہ جی اینے نو ایک سنگ اندر آ پہنچیا قلعے دے اندر ہی اس سنگ حاضر ہویا
انہیں آن ایسے کہو اے مورچو سنگھ نوائے
انہیں جا کے ہاتھ جوڑ کے بینتی کیتی خالسا جی آ جڑا مورچا توانو سامنے نظر آ رہا اے بھی تواڈے ساتھی سنگھا دا مورچا باہر ترکاں دی فوج وچ ایک سنگھا دا مورچا بھی سی وہ کیڑا مورچا سی اگے دس رہے وہ سنگھ آ کے دس رہا کہندے خالسا جی جڑا باہر ہن تواڈے نیڑے مورچا ہے نا اے بھی سنگھا دا مورچا ہے
جو پئی سنگھ ترخان جسا سنگھ جوئے
کہندے جے تسی پچھو بھی کیڑے سنگھ دا مورچا ہے کہندے جسا سنگھ رام گڑیا بعد وچ اس قلعے دے نال نال رام گڑیا شبد جڑیا جاتی کر کے ترخان سن پائی جسا سنگھ جی کہن لگے جڑی باہر فوج تانوں دس رہی ہے نا سامنے اگلا مورچا اے تواڈے ساتھی سنگھ پائی جسا سنگھ ترخان دی فوج دا مورچا ہے
تینوں سنگھن چھیک تو سوئے
کیونکہ خالسا جی جسا سنگھ جی نوں خالسے نے ایک ویری پنتھ چوں چھیک دتا سی انہاں تے ایک آروپ لگ گیا سی لڑکی نوں مارن دا کنیا مارن دا دوش وہ لگ پر سنگھ ادوں بڑے سخت ہوندے سن پویں دوش بھی لگ جانا تا بھی ادوں تک وکھرا کر دینا جدوں تک ثابت نہ ہونا کہ دوشی ہے کہ نہیں جسا سنگھ نو خالسے نے چھیک دتا کہ تو ساڈی تیری خالسے نال کوئی روٹی بیٹی دی سانج نہیں تو کڑی مار ہے تو جسا سنگھ دے نال 500 سنگھاں دا جتھا سی
سو آئے دینا بیگ پیرا
تے 500 سنگھ جڑے جسا سنگھ دے نال سن انہیں دینا بیگ جڑا صوبہ جلندر ہے جلندر دا صوبہ سی نا دینا بیگ جڑا ہن سنگھاں تے چڑھ کے آیا یہ کول جا کے جسا سنگھ نے نوکری کر لی سی 500 سنگھاں سمیت ایدے کول جا کے نوکری کر لی جدو دینا بیگ چڑھ کے آیا ایتھے وہ انہاں نوں بھی نال لے کے آیا سی جسا سنگھ دے نال 500 سنگھ سن وہ بھی نال سن
سنگھ سینکڑو سنگھ
ایدے نال ہن 500 سنگھاں دا جتھا سی
تے سنگھ یوں اب بچنی اچارے ہم بھی مر سو سنگن نارے
ہن جسا سنگھ نے ویکھیا کہ ادھر ہن مینو کیا جا رہا بھی تو اگے مورچا لا تے سنگھاں نال تو لڑنا ادھر میرے بھرا بیٹھے نے قلعے وہ میرے نال لڑن گے میں انہاں نال لڑاں گا یوگ نہیں میں اپنے بھراواں نال کیویں لڑاں کیونکہ دشمنوں والوں آئے سی نا جسا سنگھ جی ادھر سنگھاں نے بھی حملہ کرنا تو جسا سنگھ نے سنیا بھیجیا اپنا وہ بندہ بھیجا اندر سنگا کول خالسا جی میں تہاڈی شرن وچ مینو اپنی شرن وچ رڑاؤ میں بھی تہاڈا ساتھی ہاں اور مینو اپنے تابیاں جانو
میں
تہاڈے نال لڑ کے نہ تہانوں مار سکدا تے نہ تہاڈے نال لڑ سکدا اس کر کے مینو اپنے نال رلا لو تہاڈے نال رل کے میں انہاں دشمناں نوں ماراں گا
جے تم ہم کو لے وہ میل آئے رل ہم تمری گیل
خالسا جی ہوں جے تسی مینو میل لو تے میں چل کے تہاڈی شرن چ آ جا اندر قلعے وچ تہاڈے نال مل جاواں کیونکہ پہلا تہاڈی آگیا چاہیے اے نہ ہووے کہ ادھروں میں فوج لے کے آواں تسی اگوں حملہ کر دیو ਜੱਸਾ ਸਿੰਘ ਜੀ ਕਹਿੰਦੇ ਖਾਲਸਾ ਜੀ ਜੇ ਤੁਸੀਂ ਮੈਨੂੰ ਆਪਣੇ ਨਾਲ ਮੇਲ ਲਓ ਤੇ ਮੈਂ ਆਪਣੇ ਸਾਰੇ ਸਾਥੀ ਸਿੰਘਾਂ ਸਮੇਤ ਤੁਹਾਡੇ ਕੋਲ ਆਪ ਕੇ ਲੜਨ ਨੂੰ ਤਿਆਰ ਹਾਂ।
ਸਿੰਘਾਂ ਨੇ ਕਹਿਓ ਅਬ ਆਖਰੀ ਵੇਲਾ।
ਖਾਲਸੇ ਨੇ ਵੀ ਵਿਚਾਰ ਕੀਤੀ, ਹੁਣ ਖਾਲਸੇ ਨੂੰ ਵੀ ਸਾਥੀਆਂ ਦੀ ਲੋੜ ਸੀ। ਉਦੋਂ ਤਾਂ ਇੱਕ ਇੱਕ ਤਿਣਕੇ ਦਾ ਵੀ ਸਹਾਰਾ ਸੀ, ਖਾਲਸੇ ਵਾਸਤੇ ਜੰਗ ਚੱਲ ਰਿਹਾ। ਤੋ ਸਿੰਘਾਂ ਨੇ ਆਖਿਆ ਵੀ ਜੱਸਾ ਸਿੰਘ ਸਮੇਤ ਸਾਰੇ ਸਾਡੇ ਹੀ ਭਰਾ ਨੇ, ਸਾਥੀ ਨੇ। ਕਹਿੰਦੇ ਜੱਸਾ ਸਿੰਘ ਹੁਣ ਤੇਰਾ ਅਖੀਰਲਾ ਵੇਲਾ ਹੈ ਸਾਡੇ ਨਾਲ ਮਿਲਣ ਦਾ। ਜੇ ਹੁਣ ਮਿਲ ਗਿਆ ਤੇ ਮਿਲਿਆ ਰਹੇਗਾ, ਜੇ ਹੁਣ ਨਾ ਮਿਲਿਆ ਤੇ ਫਿਰ ਛੇਕਿਆ ਹੀ ਰਹੇਗਾ। ਜਦੋਂ ਤੱਕ ਜਿਉਂਦਾ ਰਹੇਗਾ ਤੇਰਾ ਖਾਲਸੇ ਨਾਲ ਕੋਈ ਮੇਲ ਨਹੀਂ ਹੋਵੇਗਾ।
ਜੀ ਤੁਮ ਕਰੋ ਹਮੈ ਸੰਗ ਮੇਲਾ।
ਜੇ ਤੂੰ ਹੁਣ ਮੇਲ ਕਰਨਾ ਚਾਹੁੰਦਾ ਤੇ ਫਿਰ ਹੁਣੇ ਆ ਜਾ, ਕਿਉਂਕਿ ਅੱਜ ਹੀ ਮੇਲ ਹੋਣਾ। ਇਹ ਨਾ ਸਮਝੀ ਕਿ ਅੱਜ ਤੇਰਾ ਮੇਲ ਨਾ ਹੋਇਆ ਤੇ ਦੁਬਾਰਾ ਤੂੰ ਫਿਰ ਮੇਲ ਕਰ ਲਏਗਾ ਖਾਲਸੇ ਨਾਲ। ਅੱਜ ਹੀ ਤੇਰਾ ਮੇਲ ਹੋ ਸਕਦਾ ਹੈ।
ਯੇ ਬਦਲੋ ਤੋ ਦੇਵਾਂਗੇ ਗੁਰੂ।
ਜੇ ਤੂੰ ਅੱਜ ਖਾਲਸੇ ਦੇ ਨਾਲ ਰਲ ਕੇ ਖਾਲਸੇ ਦੀ ਮਦਦ ਕਰਦਾ ਤੇ ਖਾਲਸਾ ਤੇਰੀ ਇਸ ਘਾਲੀ ਹੋਈ ਘਾਲਣਾ ਦਾ ਬਦਲਾ ਜਿਹੜਾ ਫਲ ਹੈ ਉਹ ਤੈਨੂੰ ਫਿਰ ਕਲਗੀਧਰ ਜੀ ਬਖਸ਼ਣਗੇ। ਦਸਵੇਂ ਪਾਤਸ਼ਾਹ ਤੈਨੂੰ ਖਾਲਸੇ ਦੀ ਮਦਦ ਦਾ ਫਲ ਦੇਣਗੇ।
ਬਚਨ ਖਾਲਸੇ ਤੁਮ ਹੋਏ ਫੁਰੋ।
ਖਾਲਸੇ ਦਾ ਬਚਨ ਤੇਰੇ ਵਾਸਤੇ ਫੁਰੇਗਾ, ਪੂਰਾ ਹੋਵੇਗਾ।
ਦੋਹੇਰਾ ਜੱਸਾ ਸਿੰਘ ਕੋ ਤਿਨ ਕਹੋ ਅਬ ਆਪ ਤੁਮ ਕਰੋ ਸੰਭਾਲ।
ਸਰਦਾਰ ਜੱਸਾ ਸਿੰਘ ਜੀ ਨੇ ਉਸ ਵਕਤ ਖਾਲਸੇ ਨੂੰ ਆਖਿਆ ਖਾਲਸਾ ਜੀ ਹੁਣ ਤੁਸੀਂ ਮੈਨੂੰ ਸੰਭਾਲਣਾ ਹੈ।
ਅਬ ਹਮ ਅੰਦਰ ਬਣਾਂਗੇ ਮਰੇ ਸੋ ਪੰਥੇ ਨਾਲ।
ਮੈਂ ਹੁਣ ਆਪਣੇ ਨਾਲ ਦੇ ਸਾਥੀ ਸਿੰਘਾਂ ਸਮੇਤ ਕਿਲੇ ਵਿਚ ਵੜਾਂਗਾ ਔਰ ਖਾਲਸੇ ਪੰਥ ਦੇ ਨਾਲ ਰਹਿ ਕੇ ਖਾਲਸੇ ਦੇ ਨਾਲ ਰਲ ਕੇ ਦੁਸ਼ਮਣਾਂ ਨਾਲ ਲੜ ਕੇ ਮਰਾਂਗਾ ਜਾਂ ਦੁਸ਼ਮਣਾਂ ਨੂੰ ਮਾਰਾਂਗਾ।
ਜੋ ਪਈ ਜੱਸਾ ਸਿੰਘ ਵੀ ਸਿੰਘਨ ਕਹਿਓ।
ਇਹਦਾ ਸਰਦਾਰ ਜੱਸਾ ਸਿੰਘ ਜੀ ਨੇ ਖਾਲਸੇ ਨੂੰ ਕਿਹਾ
ਹਮ ਕਬ ਖਾਲਸੋ ਟੁੱਟਣ ਚਾਹਿਓ।
ਕਹਿੰਦਾ ਮੈਂ ਕਿੱਥੇ ਖਾਲਸੇ ਨਾਲ ਟੁੱਟਣਾ ਚਾਹੁੰਦਾ, ਮੈਂ ਖਾਲਸੇ ਤੋਂ ਟੁੱਟ ਕੇ ਕਿੱਥੇ ਜਾਵਾਂਗਾ।
ਵੀ ਰਲਾਂਗੇ ਖਾਲਸੇ ਨਾਲ।
ਮੈਂ ਵੀ ਖਾਲਸੇ ਨਾਲ ਰਲਾਂਗਾ, ਪੰਥ ਨਾਲ ਰਲਾਂਗਾ।
ਖਾਲਸੋ ਟੁੱਟੀ ਗੰਢਣ
ਵਾਲਾ। ਗੁਰੂ ਕਾ ਖਾਲਸਾ ਟੁੱਟੀਆਂ ਦੀ ਗੰਢਣ ਵਾਲਾ ਹੈ। ਮੇਰੀ ਟੁੱਟੀ ਗੰਢ ਲਏਗਾ ਖਾਲਸਾ, ਟੁੱਟੀਆਂ ਨੂੰ ਗੰਢਣ ਵਾਲਾ ਹੈ ਗੁਰੂ ਖਾਲਸਾ।
ਜੱਸਾ ਸਿੰਘ ਨੇ ਲਿਖੀ ਅਰਦਾਸ ਬੰਦ ਤੀਰ ਕੱਲੀ ਸਿੰਘ ਨੂੰ ਪਾ।
ਜੱਸਾ ਸਿੰਘ ਨੇ ਅਰਦਾਸ ਲਿਖੀ ਤੇ ਤੀਰ ਨਾਲ ਬੰਨ ਕੇ ਉਹ ਚਿੱਠੀ ਜਿਹੜੀ ਸੀ ਕਿਲੇ ਦੇ ਵਿਚ ਸੁੱਟੀ, ਖਾਲਸੇ ਦੇ ਕੋਲ ਆਪਣੀ ਅਰਦਾਸ ਆਪਣੀ ਬੇਨਤੀ ਭੇਜੀ।
ਅਬ ਹਮਕੋ ਤੁਮ ਲਿਓ ਮਿਲਾਏ।
ਚਿੱਠੀ ਚ ਲਿਖਿਆ ਖਾਲਸਾ ਜੀ ਹੁਣ ਤੁਸੀਂ ਮੈਨੂੰ ਆਪਣੇ ਨਾਲ ਮਿਲਾ ਲਓ।
ਤੂੰ ਆਨ ਪਰੈ ਖਾਲਸੇ ਸ਼ਰਨਾਏ।
ਖਾਲਸੇ ਦੀ ਸ਼ਰਨ ਵਿਚ ਆ ਪਵਾਂ, ਪੰਥ ਦੀ ਸ਼ਰਨ ਵਿਚ ਆ ਪਵਾਂ।
ਸਿੰਘਨ ਲਿਖਿਓ ਅਬ ਮਿਲਨੇ ਵੇਲਾ ਟੂਟੇ ਫੂਟੇ ਕੇ ਹੋਵਗ ਮੇਲਾ।
ਸਿੰਘਾਂ ਨੇ ਵੀ ਤੀਰ ਨਾਲ ਬੰਨ ਕੇ ਚਿੱਠੀ ਜਵਾਬ ਭੇਜਿਆ, ਆਖਿਆ ਜੱਸਾ ਸਿੰਘ ਤੇਰਾ ਮੇਲਾ ਵੀ ਹੁਣੇ ਹੀ ਹੋਵੇਗਾ ਖਾਲਸੇ ਦੇ ਨਾਲ, ਟੁੱਟਿਆਂ ਫੁੱਟਿਆਂ ਦਾ ਹੁਣ ਹੋਣ ਦਾ ਮਿਲਿਆਂ ਦਾ ਮਿਲਣ ਦਾ ਵੇਲਾ ਹੈ।
ਜੱਸਾ ਸਿੰਘ ਬੇਗ ਦੀਨ ਕਹਿਓ।
ਇੱਧਰ ਜੱਸਾ ਸਿੰਘ ਨੇ ਖਾਲਸੇ ਨਾਲ ਅੰਦਰ ਖਾਤੇ ਸਾਰੀ ਗੱਲ ਕਰ ਲਈ। ਉਧਰ ਜਿਹੜਾ ਦੀਨਾ ਬੇਗ ਸੀ ਭਾਈ ਜੱਸਾ ਸਿੰਘ ਜੀ ਉਹਦੇ ਕੋਲ ਗਏ, ਉਹਨੂੰ ਜਾ ਕੇ ਆਖਿਆ
ਹਿਸਾਬ ਅਬੈ ਕਰ ਦਿਓ।
ਜੱਸਾ ਸਿੰਘ ਨੇ ਆਖਿਆ ਹਾਂ ਬਈ ਦੀਨਾ ਬੇਗ, ਸਾਡਾ ਜਿਹੜਾ ਹਿਸਾਬ ਹੈ ਉਹ ਕਰ ਦੇ, ਜਿੰਨੀਆਂ ਤੇਰੇ ਕੋਲ ਸਾਡੀਆਂ ਤਨਖਾਹਾਂ ਬਣਦੀਆਂ ਨੇ, ਰੋਜ਼ੀਨਾ ਤੇਰੇ ਕੋਲ ਬਣਦਾ ਹੁਣ ਤੱਕ ਦਾ, ਉਹ ਸਾਰਾ ਸਾਡਾ ਹਿਸਾਬ ਕਰ ਦੇ।
ਹਿਸਾਬ ਕਰਾਏ ਸੋ ਦੋ ਦਿਨ ਪਾਏ।
ਦੀਨਾ ਬੇਗ ਨੇ ਦੋ ਦਿਨ ਲਾ ਦਿੱਤੇ ਹਿਸਾਬ ਕਿਤਾਬ ਕਰਦਿਆਂ।
ਵੜੇ ਉਹ ਜੱਸਾ ਸਿੰਘ ਅੰਦਰ ਜਾਏ
ਔਰ ਇਸੇ ਤਰ੍ਹਾਂ ਹਿਸਾਬ ਕਿਤਾਬ ਕਰਕੇ ਆਪਣਾ ਮਾਮਲਾ ਵੀ ਲੈ ਲਿਆ। ਦੀਨਾ ਬੇਗ ਕੋਲ ਆਪਣਾ ਹੱਕ ਨਹੀਂ ਛੱਡਿਆ ਜੱਸਾ ਸਿੰਘ ਨੇ ਆਉਂਦਿਆਂ ਆਉਂਦਿਆਂ, ਤੇ ਆਪਣਾ ਸਾਰਾ ਹੱਕ ਲੈ ਕੇ ਕੁਝ ਰਸਤਾ ਬਸਤਾ ਲੈ ਕੇ ਜੋ ਸਾਜੋ ਸਮਾਨ ਸੀ ਇੱਕਦਮ ਵੈਰੀਆਂ ਨੂੰ ਪਤਾ ਨਹੀਂ ਲੱਗਣ ਦਿੱਤਾ। ਸਰਦਾਰ ਜੱਸਾ ਸਿੰਘ ਜੀ ਆਪਣੇ ਸਾਥੀਆਂ ਸਮੇਤ ਜਿਹੜਾ ਰਾਮ ਰੌਣੀ ਦਾ ਕਿਲਾ ਦਰਵਾਜ਼ਾ ਖੁੱਲ ਗਿਆ, ਸਿੰਘਾਂ ਨਾਲ ਪਹਿਲਾਂ ਗੱਲ ਹੋਈ ਹੋਈ ਸੀ, ਦਰਵਾਜ਼ਾ ਖੁੱਲਿਆ ਤੇ ਆਪਣੇ ਸਾਥੀਆਂ ਸਮੇਤ ਕਿਲੇ ਵਿਚ ਆ ਵੜੇ।
ਜਬ ਜੱਸਾ ਸਿੰਘ ਅੰਦਰ ਵੜਾ ਤੁਰਕਨ ਸਿਰ ਜਨ ਪਾਣੀ ਪੜਾ।
ਤੁਰਕਾਂ ਨੇ ਸੋਚਿਆ ਸੀ ਕਿ ਜੱਸਾ ਸਿੰਘ ਵਾਪਸ ਚੱਲਿਆ, ਪਰ ਜਦੋਂ ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਕਿਲੇ ਵਿਚ ਜਾ ਵੜਿਆ ਸਿੰਘਾਂ ਦੇ ਕੋਲ, ਤੇ ਤੁਰਕਾਂ ਦੀ ਤਾਂ ਮੰਨੋ ਜਿਵੇਂ ਮਾਂ ਮਰ ਗਈ ਹੋਵੇ, ਸਿਰ ਦੇ ਵਿੱਚ ਕਹਿੰਦੇ ਮਾਨੋ ਤੁਰਕਾਂ ਦੇ ਜਿਵੇਂ ਪਾਣੀ ਪੈ ਗਿਆ, ਏਦਾਂ ਨਿੰਮੋ ਝੂਣੇ ਹੋਏ ਸਿਰ ਝੁਕ ਗਏ।
ਦੋਹੇਰਾ ਸਤਗੁਰ ਕੁਦਰਤੀਓ ਬਈ ਕਰਨ ਸੋ ਸਿੰਘਨ ਕਾਜ।
ਖਾਲਸਾ ਜੀ, ਇਧਰ ਭਾਈ ਜੱਸਾ ਸਿੰਘ ਜੀ, ਜੱਸਾ ਸਿੰਘ ਜੀ ਰਾਮਗੜੀਆ ਇੱਥੋਂ ਨਾਂ ਪਿਆ ਇਹਨਾਂ ਦਾ, ਪਹਿਲਾਂ ਕੇਵਲ ਜੱਸਾ ਸਿੰਘ ਨਾਂ ਸੀ। ਜਦੋਂ ਇਹ ਕਿਲਾ ਇੱਥੇ ਆ ਗਏ, ਕਿਲੇ ਦਾ ਨਾਮ ਰਾਮ ਰੌਣੀ ਤੋਂ ਬਦਲ ਕੇ ਰਾਮਗੜ੍ਹ ਪੈ ਗਿਆ ਤੇ ਜੱਸਾ ਸਿੰਘ ਜੀ ਇੱਥੇ ਰਹਿਣ ਲੱਗ ਪਏ ਇਸ ਕਿਲੇ ਦੇ ਵਿੱਚ। ਇਸ ਕਿਲੇ ਵਿੱਚ ਰਹਿਣ ਕਾਰਨ ਇਹਨਾਂ ਦਾ ਨਾਮ ਪੈ ਗਿਆ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ। ਉਹਨਾਂ ਦੀ ਇੱਕ ਮਿਸਲ ਵੀ ਚੱਲੀ, ਜਿਹੜੀਆਂ 12 ਮਿਸਲਾਂ ਸਨ ਪੰਥ ਦੀਆਂ ਤੇ 11 ਜਿਹੜੀਆਂ ਸਨ ਉਹ ਮੁੱਖ ਸਨ। ਏਕਾ ਫੂਲਕਿਆਂ ਦੀ ਮਿਸਲ ਸੀ ਇੱਧਰ ਦੇ ਇਲਾਕੇ ਚ ਮਾਲਵੇ ਦੇ ਚ, ਤੇ ਉਹਨਾਂ ਵਿੱਚੋਂ ਰਾਮਗੜ੍ਹੀਆਂ ਦੀ ਮਿਸਲ ਵੀ ਸੀ। ਤੋ ਇੱਧਰ ਜੱਸਾ ਸਿੰਘ ਜੀ ਅੰਦਰ ਆਏ, ਉਧਰੋਂ ਵੇਖੋ ਕੁਦਰਤ ਦੀ ਖੇਡ ਤੇ ਜੰਗ ਦੀ ਤਿਆਰੀ ਹੋ ਰਹੀ ਹੈ, ਦੁਸ਼ਮਣਾਂ ਨਾਲ ਲੜਾਈ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿ ਜੱਸਾ ਸਿੰਘ ਜੀ ਆ ਗਏ ਨੇ। ਉਧਰ ਤੁਰਕ ਵੀ ਤਿਆਰੀਆਂ ਕਰ ਰਹੇ ਸਨ।
ਕਰਨ ਸੋ ਸਿੰਘਨ ਕਾਜ,
ਕੁਦਰਤ ਨੇ ਇਹੋ ਜਿਹਾ ਭਾਣਾ ਵਰਤਾਇਆ ਕਿ ਮਾਨੋ ਕੁਦਰਤ ਖਾਲਸੇ ਦੇ ਪੱਖ ਦੇ ਵਿੱਚ ਹੈ, ਖਾਲਸੇ ਦਾ ਕੰਮ ਸਵਾਰਨ ਆਈ ਹੈ।
ਵਰੈ ਮੁਲਤਾਨੈ ਆਏ ਸੋ ਪੁਤਖਾਨੋ ਸ਼ਾਹ ਨਿਵਾਜ,
ਉਧਰ ਮੁਲਤਾਨ ਦੇ ਇਲਾਕੇ ਦੇ ਵਿੱਚੋਂ ਸ਼ਾਹ ਨਿਵਾਜ ਨੇ, ਜਿਹੜਾ ਖਾਨੂ ਦਾ ਪੁੱਤਰ ਸੀ ਜਕਰੀਏ ਦਾ, ਇਹ ਸ਼ਾਹ ਨਿਵਾਜ ਖਾਨੂ ਦਾ ਪੁੱਤਰ ਸੀ ਨਾ, ਇਹਨੂੰ ਭਜਾਇਆ ਸੀ ਮੀਰ ਮੰਨੂ ਨੇ। ਉਧਰੋਂ ਮੁਲਤਾਨ ਰਹਿੰਦਾ ਸੀ ਸ਼ਾਹ ਨਿਵਾਜ, ਇਹਨੇ ਲਾਹੌਰ ਤੇ ਹਮਲਾ ਬੋਲ ਦਿੱਤਾ ਆਪਣੇ ਨਾਲ ਫੌਜ ਲੈ ਕੇ ਕਿ ਮੈਂ ਮੀਰ ਮੰਨੂ ਨੂੰ ਮਾਰ ਕੇ ਲਾਹੌਰ ਤੇ ਕਬਜ਼ਾ ਕਰਨਾ, ਆਪਣਾ ਲਾਹੌਰ ਵਾਪਸ ਖੋਣਾ। ਇਹਨੇ ਉਧਰੋਂ ਹਮਲਾ ਬੋਲ ਦਿੱਤਾ,
ਸਭ ਤੁਰਕ ਨੇ ਆਪਣੀ ਪੜ ਗਏ,
ਤੁਰਕਾਂ ਨੂੰ ਆਪਣੀ ਪੈ ਗਈ। ਆਏ ਤਾਂ ਸਿੰਘਾਂ ਨਾਲ ਲੜਨ ਵਾਸਤੇ ਸੀ, ਪਰ ਉਧਰ ਤੁਰਕਾਂ ਨੂੰ ਹੁਣ ਆਪਣੀ ਪੈ ਗਈ ਕਿ ਸਾਡਾ ਤਖਤ ਖੋਇਆ ਜਾਣਾ, ਸ਼ਾਹ ਨਿਵਾਜ ਫੌਜ ਲੈ ਕੇ ਆ ਰਿਹਾ।
ਮੀਰ ਮੰਨੂ ਨੇ ਫੌਜ ਸੱਦ ਲਈ,
ਮੀਰ ਮੰਨੂ ਨੂੰ ਫੌਜ ਦੀ ਲੋੜ ਸੀ, ਉਹਨੇ ਉਸੇ ਵੇਲੇ ਸੁਨੇਹਾ ਭੇਜਿਆ ਅੰਮ੍ਰਿਤਸਰ ਸਾਹਿਬ, ਦੀਨਾ ਬੇਗ ਨੂੰ ਆਖਿਆ ਤੇਰੇ ਨਾਲ ਜਿੰਨੀ ਫੌਜ ਆ ਵਾਪਸ ਲੈ ਆ, ਸਾਰੀ ਫੌਜ ਨੂੰ ਆਪਣੇ ਕੋਲ ਵਾਪਸ ਸੱਦ ਲਿਆ ਮੀਰ ਮੰਨੂ ਨੇ।
ਸਭ ਕੋੜਾ ਮਲ ਬਾਤ ਬਣਾਏ, ਸਿੰਘਨ ਲਈਏ ਸਾਥੜ ਲਾਏ।
ਹੁਣ ਦੀਵਾਨ ਕੌੜਾ ਮੱਲ ਜੀ ਜੋ ਗੁਰਸਿੱਖਾਂ ਦੇ ਹਮਾਇਤੀ ਸਨ, ਦੀਵਾਨ ਕੌੜਾ ਮੱਲ ਜੀ ਜਿਹਨੂੰ ਖਾਲਸਾ ਮਿੱਠਾ ਮੱਲ ਕਹਿ ਕੇ ਬੁਲਾਉਂਦਾ ਸੀ, ਉਹਨਾਂ ਆਖਿਆ ਕਿ ਹੁਣ ਇਹ ਸਮਾਂ ਕਿ ਸਿੰਘਾਂ ਦੀ ਮੀਰ ਮੰਨੂ ਨਾਲ ਸੰਧੀ ਕਰਾ ਦਈਏ, ਕਿਉਂਕਿ ਖਾਲਸਾ ਜੇ ਮੀਰ ਮੰਨੂ ਨਾਲ ਮਿਲ ਕੇ ਰਹੇਗਾ ਤੇ ਖਾਲਸੇ ਦਾ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਮੀਰ ਮੰਨੂ ਇਹਨਾਂ ਦਾ ਦੁਸ਼ਮਣ ਬਣਿਆ ਹੋਇਆ ਇਸ ਵੇਲੇ। ਇਹੀ ਸਮਾਂ ਕਿ ਖਾਲਸੇ ਨੂੰ ਹਾਵੀ ਕਰਦਿਆਂ ਮੀਰ ਮੰਨੂ ਤੇ, ਤੋ ਦੀਵਾਨ ਕੌੜਾ ਮੱਲ ਨੇ ਵਿਚਾਰ ਕੀਤੀ ਤੇ ਮੀਰ ਮੰਨੂ ਨਾਲ ਗੱਲ ਕੀਤੀ, ਆਖਿਆ ਮੀਰ ਮੰਨੂ ਤੈਨੂੰ ਹੁਣ ਫੌਜ ਦੀ ਲੋੜ ਹੈ ਤੇ ਤੇਰੇ ਕੋਲ ਬਣੀ ਬਣਾਈ ਫੌਜ ਜਿਹੜੀ ਹੈ ਇਹਦੇ ਤੋਂ ਇਲਾਵਾ ਪਰਮਾਤਮਾ ਦੀ ਭੇਜੀ ਹੋਈ ਫੌਜ, ਅਕਾਲ ਪੁਰਖ ਦੀ ਫੌਜ ਖਾਲਸਾ, ਉਹਨੂੰ ਵੀ ਜੇ ਤੂੰ ਆਪਣੇ ਨਾਲ ਰਲਾ ਲਵੇ ਤੇ ਸ਼ਾਹ ਨਿਵਾਜ ਨੂੰ ਮਾਰ ਕੇ ਖਾਲਸਾ ਰਾਜ ਭਾਗ ਤੈਨੂੰ ਦੇ ਦੇਵੇਗਾ ਤੇ ਤੈਨੂੰ ਇਹ ਬਣੀ ਬਣਾਈ ਫੌਜ ਮਿਲ ਜਾਏਗੀ, ਇਹਦੇ ਤੋਂ ਫਾਇਦਾ ਲੈ, ਤੂੰ ਇਹਨਾਂ ਦੇ ਖਿਲਾਫ਼ ਕਿਉਂ ਚੱਲਦਾ, ਇਹਨਾਂ ਨੂੰ ਆਪਣੇ ਨਾਲ ਰਲਾ ਕੇ ਆਪਣੀ ਤਾਕਤ ਬਲਵਾਨ ਕਰ।
ਦੀਨਾ ਬੇਗ ਵੀ ਸ਼ਾਦੀ ਪੂਰੇ,
ਦੀਨਾ ਬੇਗ ਨੇ ਵੀ ਨਾਲੋਂ ਸ਼ਾਦੀ ਭਰ ਦਿੱਤੀ, ਕਹਿੰਦਾ ਜੀ ਹਾਂ ਸਿੰਘ ਬੜੇ ਸੂਰਮੇ ਨੇ, ਮੈਂ ਵੇਖ ਕੇ ਆਇਆ ਉਹਨਾਂ ਵਰਗਾ ਲੜਾਕੂ ਕੋਈ ਨੀ, ਆਪਾਂ ਨੂੰ ਤਾਂ ਲੜਨ ਦੀ ਵੀ ਲੋੜ ਨਹੀਂ ਪੈਣੀ, ਉਹਨਾਂ ਨੇ ਕੱਲਿਆਂ ਨੇ ਲੜ ਕੇ ਸ਼ਾਹ ਨਿਵਾਜ ਨੂੰ ਭਜਾ ਦੇਣਾ ਜੇ ਆਪਾਂ ਸਿੰਘਾਂ ਨੂੰ ਨਾਲ ਰਲਾ ਲਈਏ।
ਮੀਰ ਮੰਨੂ ਕੇ ਗਿਣੇ ਹਜੂਰੇ,
ਮੀਰ ਮੰਨੂ ਦੇ ਨਾਲ ਜਿਹੜੇ ਸਾਥੀ ਸਨ ਸਾਰਿਆਂ ਨੇ ਸ਼ਾਦੀ ਭਰ ਦਿੱਤੀ ਕਿ ਸਿੰਘਾਂ ਦੀ ਮਦਦ ਲੈਣੀ ਚਾਹੀਦੀ ਹੈ, ਤੈਨੂੰ ਖਾਲਸੇ ਦੀ ਮਦਦ ਲੈਣੀ ਚਾਹੀਦੀ ਹੈ।
ਮੀਰ ਮੰਨੂ ਨੇ ਲਿਓ ਕਹਾਏ, ਕੋਲਾ ਮੱਲ ਸਿੰਘ ਲਏ ਚੜਾਏ,
ਮੀਰ ਮੰਨੂ ਕੋਲੋਂ ਦੀਵਾਨ ਕੌੜਾ ਮੱਲ ਨੇ ਕਹਾ ਲਿਆ, ਹਾਮੀ ਭਰਾ ਲਈ ਕਿ ਸਿੰਘਾਂ ਦੀ ਮਦਦ ਲੈ ਲੈ। ਤੋ ਦੀਵਾਨ ਕੌੜਾ ਮੱਲ ਜੀ ਨੇ ਖਾਲਸੇ ਨਾਲ ਗੱਲਬਾਤ ਕੀਤੀ, ਖਾਲਸਾ ਜੀ ਤੁਸੀਂ ਹੁਣ ਮੇਰੇ ਨਾਲ ਮੇਰੀ ਮਦਦ ਕਰਨੀ, ਕਿਉਂਕਿ ਇਹਨੇ ਦੀਵਾਨ ਕੌੜਾ ਮੱਲ ਦੀ ਡਿਊਟੀ ਲਾਈ ਕਿ ਸ਼ਾਹ ਨਿਵਾਜ ਨਾਲ ਤੂੰ ਲੜ ਕੇ ਜੰਗ ਜਿੱਤਣੀ। ਤੇ ਦੀਵਾਨ ਕੌੜਾ ਮੱਲ ਨੇ ਆਖਿਆ, ਖਾਲਸਾ ਜੀ ਤੁਸੀਂ ਮੀਰ ਮੰਨੂ ਦੀ ਮਦਦ ਨਹੀਂ ਕਰਨੀ, ਤੁਸੀਂ ਮੇਰੀ ਮਦਦ ਕਰਨੀ ਹੈ ਤੇ ਨਾਲੇ ਸ਼ਾਹ ਨਿਵਾਜ ਕੋਲੋਂ ਆਪਾਂ ਬਦਲਾ ਲੈਣਾ, ਉਹ ਬਦਲਾ ਵੀ ਲੈ ਹੋ ਜਾਏਗਾ, ਤੁਰਕਾਂ ਦੀ ਫੌਜ ਵੀ ਆਪਣੇ ਨਾਲ ਮਦਦ ਕਰੇਗੀ। ਏਦਾਂ ਖਾਲਸੇ ਨਾਲ ਦੀਵਾਨ ਕੌੜਾ ਮੱਲ ਜੀ ਨੇ ਜਾ ਕੇ ਗੱਲ ਕੀਤੀ ਔਰ ਖਾਲਸੇ ਨੂੰ ਸਿੰਘਾਂ ਨੂੰ ਆਪਣੇ ਨਾਲ ਚੜਾ ਲਿਆ।
ਮਾਝੇ ਪੱਟੀ ਸੰਗ ਲਈ ਰਲਾਏ,
ਮਾਝੇ ਦਾ ਜਿਹੜਾ ਇਲਾਕਾ ਸੀ, ਪੱਟੀ ਦਾ ਜਿਹੜਾ ਇਲਾਕਾ ਸੀ, ਉਹ ਜਿਹੜੀ ਜਗੀਰ ਸੀ وہ دوبارہ سنگا نو دے دیتی
آدی سنگ نے لکھ دوائے
ساری سنگا نو لکھا دیتی دیوان کوڑا مل جی نے پٹے جڑے سن وہ لکھوا کے خالصے نو دے دیتے
پنڈ جو گر چک والے
بارہ پنڈ سے گرو چک والے سری امرتسر صاحب دے نال لگن والے
آئے جی رام رونی نالے
بارہ دے بارہ پنڈ رام رونی جڑا قلعہ وہ نا تے لکھوا لے میر منو کو
رام رونی رام گل بیو اس دن تے مشہور
کہہ دے جدو بارہ پنڈ رام رونی دے نال لکھوا لے دیوان کوڑا مل جی نے خالصے نو دے دتے اس دن تو بعد رام رونی دا قلعہ رام گڑھ ہو گیا
ٹھیک ہے رام گڑیے پئے بڑے تو وقت ضرور
پہلے دے ٹھیکیدار رام گڑیے ہو گئے جڑے اتھے رہن بڑے جسا سنگھ رام گڑیا وہ رام گڑیا تاں ہی کہایا کیونکہ رام گڑھ قلعے چ رہندے سن ایداں اے رام گڑیاں دے حوالے رہا اے قلعہ رام گڑیاں نے سانبھ لیا
رتن سنگھ نے جو سنی بردن لوکن پات
دیوان کوڑا مال جی نے بڑے سونے کارج سارے پنتھ دے سنگھاں دے بنائے پہلا پائی سبھیگ سنگھ جی کردے رہے وہ شہید ہو گئے انہاں تو بعد دیوان کوڑا مال جی نے خالصے دی جڑی کئی بار تا دیوان کوڑا مال جی نو دشمنا نال آونا بھی پیندا سی پر انہاں دی کوشش یہ رہندی سی کہ سنگھاں دا نقصان نہ ہووے ہر پکھ تو انہاں نے سنگھاں دے فائدے دی گل سوچنی ایتھے بھی انہاں نے سنگھاں دا فائدہ سوچیا کہ خالصے واسطے کچھ سمے لئی سکھ دا سماں بن جائے گا سری امرتسر صاحب دی سیوا سنبھالنی کنے سالاں تو بارہ سال ہو گئے نے سنگھاں نے سری امرتسر صاحب وساکھی دا جوڑ میلا نہیں سی منایا دیوالی دا بارہ سال لنگ چکے سن ہوں بھی سما مل گیا دیوان کوڑا مل کر کے جدو میر منو نے کہا کہ سنگھاں دی مدد لے لو تو خالصے نو دیوالی دا جوڑ میلا منان دا موقع مل گیا سری امرتسر سروور دی سیوا کیونکہ سروور پوریا ہوا سی ویریاں والوں وہ دی سیوا سنبھال کیتی جن ٹھے پرانے بونگے سن انہاں سارے بونگیاں دی خالصے نو ساری کروائی
رتن سنگھ نے جو سنی بردن لوکن پات
سردار رتن سنگھ جی پنگو کہندے میں جی میں اپنے بزرگاں کولوں اپنے بردان بزرگاں کولوں یہ سارا اتہاس سنیا وہ اتہاس میں اپنے بزرگاں کولوں سن کے لکھیا ہے
آگے سو سنائے خانو کو ستناش
خالصہ جی ہن اگے وہ اتہاس سنو نے جی میں خانو دا پتر مریا جکریے دا پتر سی نا شاہ نواز لکھپت رائے نو تے مار دتا سی خالصے نے پر شاہ نواز نے بھی خالصے دا بڑا نقصان کیتا سی اینو جویں خالصے نے ماریا ہے شاہ نواز نو بھی سنگھاں نے ماریا ہے کہندے ہن خانوں دے اس پتر دا ناس کیویں کیتا خالصے نے او سنو
امرام رونی سنگھ لڑے پانچ پر اٹھارہ سو
خالصہ جی جڑا رام رونی دا جنگ ہویا ہے اس جنگ دے دوران جویں سنگھاں دی جیتی ہوئی ہے اس جنگ دے وچ دشمن واپس جانا پیا کہندے اے جنگ سمت بکرمی 1805 دے وچ ہویا ہے
شاہ نواز جم آم ہوا سو آگے سنو حوال
سمت بکرمی 1805 دے وچ جنگ ہویا یعنی کہ 1748 عیسوی وچ جنگ ہویا اور ادھر شاہ نواز جویں ملتان تو چڑھیا تے دیوان کوڑا مل تے خالصے نے اور ترکاں دی بہت فوج دیوان کوڑا مل جی دے نال گئی سی شاہ نواز نال لڑن واسطے اور خالصے نے سپاتی شاہ نواز نو جویں ماریا ہے او حوال او کتھا ہن آپ دی اگے سربن کرو گے
دوہرا کچک سنگھ ساتھی ہوئے سکھ کوڑا مل جان
ایتا کچھ ک ساتھی سنگھ دیوان کوڑا مل جی دے نال جان واسطے تیار ہوئے
جڑیو شاہ نواز پر سنگن کو رکھتان
دیوان کوڑا مل جی شاہ نواز نال لڑن واسطے چڑھے نے شاہ نواز بھی بڑی وڈی طاقت دا مالک سی دیوان کوڑا مل جی جنگ لڑن واسطے چڑھے نے ترکاں دی فوج دا آسرا لے کے نہیں خالصے دا تان لے کے چڑھے نے اور جان دے نے کہ خالصے دا تان لے کے جدو میں یہ جنگ لڑاں گا اس جنگ دے وچ میری جیت ہوئے گی تو دیوان کوڑا مل جی خالصے نو نال لے کے جویں جنگ لڑیا اور اس جنگ دے وچ خالصے نے پاپی شاہ نواز دا سودا لایا او کتھا آپ جی اگلیاں پرسنگاں وچ سربن کرو گے